ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਮੇਗਾ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਹਉ ਤਿਨਕੈ ਬਲਿਹਾਰਣੈ ਜਿਨੀ ਸੱਚ ਰੱਖਿਆ ਉਰਤਾਰ। ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ, ਦਸਾਂ ਪਾਤਸ਼ਾਹਾਂ ਦੇ ਸਰੂਪ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਸਦਕਾ ਚੱਲ ਰਹੀ ਵਿਚਾਰ ਲੜੀਵਾਰ ਰੂਪ ਦੇ ਵਿੱਚ, ਜੋ 1285 ਅੰਗ ਉੱਪਰ ਤੀਸਰੇ ਪਾਤਸ਼ਾਹ ਦੇ ਮਲਾਰ ਕੀ ਵਾਰ ਦੇ ਵਿੱਚ ਵਚਨ ਆਰੰਭ ਹੁੰਦੇ ਹਨ। ਸਾਹਿਬ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਆਪ ਜੀ ਨੇ ਖਾਲਸੇ ਪੰਥ ਨੂੰ ਅਗੰਮੀ ਅਰਥ ਬਖਸ਼ਿਸ਼ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਤਰੁੱਠ ਕੇ ਕਿਰਪਾ ਕਰੋ, ਆਪਣੇ ਕਾਰਜ ਆਪ ਸਵਾਰੋ। ਸਤਿਗੁਰੂ ਗੁਰੂ ਅਮਰਦਾਸ ਜੀ, ਜਿਵੇਂ ਬਬੀਹੇ ਦਾ ਪ੍ਰਸੰਗ ਇਨ੍ਹਾਂ ਸ਼ਬਦਾਂ ਵਿੱਚ ਚੱਲਦਾ, ਕਦੋਂ ਉਹਦੀ ਪੁਕਾਰ ਸੁਣੀ ਗਈ, ਕਿਹੜੇ ਵੇਲੇ ਦਾ ਬੋਲਿਆ, ਜਲਦੀ ਵਾਹਿਗੁਰੂ ਦੇ ਘਰ ਤੱਕ ਜਾਂਦਾ, ਉਹਦੇ ਸੰਬੰਧ ਵਿੱਚ ਇਹ ਬਚਨ ਕਹਿ ਰਹੇ ਹਨ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਬਬੀਹਾ ਭਾਵ ਜਗਿਆਸੂ ਜਿਹੜਾ ਹੈ, ਉਹ ਜਦੋਂ ਅੰਮ੍ਰਿਤ ਵੇਲੇ ਬੋਲਿਆ ਹੈ, ਅੰਮ੍ਰਿਤ ਵੇਲੇ ਸਮਾਂ ਜੋ ਗੁਰੂ ਸਾਹਿਬ ਦਾ ਹੁਕਮ ਹੈ ਕਿ ਅੰਮ੍ਰਿਤ ਵੇਲੇ ਵੱਤੇ ਦਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ, ਉਸ ਵੇਲੇ ਜਦੋਂ ਬੋਲਿਆ ਤੇ ਦਰ ਤੇ ਆਵਾਜ਼ ਪਹੁੰਚੀ ਹੈ, ਪੁਕਾਰ ਪਹੁੰਚੀ ਹੈ। ਮੇਗਾ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਗੁਰੂ ਰੂਪ ਬੱਦਲ ਨੂੰ, ਮੇਘ ਨੂੰ, ਜੋ ਆਪ ਹੀ ਪਰਮੇਸ਼ਰ ਰੂਪ ਹੈ, ਇੱਕ ਤਰ੍ਹਾਂ ਦੇ ਨਾਲ ਫੁਰਮਾਨ ਕਹਿ ਲੋ, ਇਜਾਜ਼ਤ ਕਹਿ ਲੋ, ਵੀ ਇਸ ਗੁਰਮੁਖ ਦੇ ਜੀਵਨ ਵਿੱਚ ਵਰਖਾ ਕਰੋ ਨਾਮ ਦੀ ਕਿਰਪਾ ਕਰਕੇ। ਹਉ ਤਿਨ ਕੈ ਬਲਿਹਾਰਣੈ ਜਿਨੀ ਸੱਚ ਰੱਖਿਆ ਉਰ ਧਾਰ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ। ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ। ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਨ ਕਿ ਜਦੋਂ ਫਿਰ ਇਸ ਤਰ੍ਹਾਂ ਨਾਮ ਦੀ ਬਾਰਿਸ਼ ਹੋਈ ਹੈ ਗੁਰਮੁਖ ਦੇ ਜੀਵਨ ਵਿੱਚ, ਜੀਵਨ ਹਰਾ ਭਰਾ ਹੋ ਗਿਆ ਆਨੰਦ ਦੇ ਨਾਲ, ਗੁਣਾਂ ਦੇ ਨਾਲ, ਗੁਰੂ ਕੇ ਸ਼ਬਦ ਦੇ ਵਿਚਾਰ ਦੁਆਰਾ ਇਹ ਹਰਿਆਵਲੀ ਆਈ ਹੈ ਜੀਵਨ ਦੇ ਅੰਦਰ। ਮਹੱਲਾ ਤੀਜਾ। ਬਾਬੀਹਾ ਇਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰਹਿ ਪੁਕਾਰ। ਮਹਾਰਾਜ ਕਹਿੰਦੇ ਪਰ ਐ ਬਬੀਹਾ, ਐ ਜਗਿਆਸੂ, ਇਸ ਤਰ੍ਹਾਂ ਤੇਰੀ ਪਿਆਸ ਨਹੀਂ ਉਤਰਨੀ, ਭਾਵੇਂ 100 ਵਾਰੀ ਕਿੰਨੀ ਵਾਰੀ ਪੁਕਾਰੀ ਚੱਲ, ਕਿਵੇਂ ਮਹਾਰਾਜ ਫਿਰ ਕਿਵੇਂ ਹੋਵੇਗੀ ਗੱਲ? ਕਹਿੰਦੇ ਨਦਰੀ ਸਤਿਗੁਰ ਪਾਈ ਐ, ਨਦਰੀ ਉਪਜੈ ਪਿਆਰ। ਬਸ ਇੱਕ ਖਾਸ ਤਰ੍ਹਾਂ ਦੀ ਅਵਸਥਾ, ਅਰਦਾਸ ਦੇ ਵਿੱਚ ਟਿਕੇ ਰਹਿਣਾ, ਚਰਨਾਂ ਤੇ ਸਿਰ ਰੱਖੀ ਰੱਖਣਾ, ਕਿਸੇ ਦਿਨ ਐਸੀ ਕਿਰਪਾ ਹੋ ਜਾਂਦੀ, ਦ੍ਰਿਸ਼ਟੀ ਪੈ ਜਾਂਦੀ ਏ ਅਕਾਲ ਪੁਰਖ ਗੁਰੂ ਸਰੂਪ ਦੀ, ਤਾਂ ਗੁਰੂ ਦੀ ਕਿਰਪਾ ਦੇ ਨਾਲ ਫਿਰ ਸਤਿਗੁਰ ਦੀ ਪ੍ਰਾਪਤੀ ਹੁੰਦੀ ਸ਼ਬਦ ਸਰੂਪ ਦੀ, ਤਾਂ ਫਿਰ ਪਿਆਰ ਉਪਜਦਾ ਅੰਦਰ ਚੜ੍ਹਦੀ ਕਲਾ ਹੁੰਦੀ ਹੈ। ਨਾਨਕ ਸਾਹਿਬ ਮਨ ਵਸੈ ਵਿਚੋਂ ਜਾਹੇ ਵਿਕਾਰ। ਫਿਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਵਿਚ ਵਸ ਜਾਂਦੇ ਹਨ ਤੇ ਅੰਦਰੋਂ ਜਿਹੜੇ ਵਿਕਾਰਾਂ ਦੀ ਪਕੜ ਹੈ ਉਹ ਛੁੱਟ ਜਾਂਦੀ ਹੈ। ਪੌੜੀ ਇਕ ਜੈਨੀ ਉਜੜ ਪਾਏ ਤੁਰੋਂ ਖੁਆਇਆ। ਇਕ ਉਹ ਜੈਨੀ ਜਿਹੜੇ ਪੁੱਠੇ ਰਾਹ ਤੇ ਪਏ ਹੋਏ ਲੋਕ ਉਨ੍ਹਾਂ ਦਾ ਜ਼ਿਕਰ ਕਰਦੇ ਮਹਾਰਾਜ, ਕਹਿੰਦੇ ਇਨ੍ਹਾਂ ਨੇ ਕੀ ਸਵਾਰਨਾ ਸੰਸਾਰ ਵਿਚ, ਨਾ ਆਪਣਾ ਨਾ ਹੋਰ ਕਿਸੇ ਦਾ। ਕਹਿੰਦੇ ਤੁਰੋਂ ਹੀ ਇਨ੍ਹਾਂ ਨੂੰ ਅਕਾਲ ਪੁਰਖ ਨੇ ਇਸ ਰਾਹ ਤੇ ਖੁਆਇਆ ਖੁਆਰ ਕਰਨ ਲਈ ਪਾ ਦਿੱਤਾ ਲੱਗਦਾ। ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ, ਨਾ ਉਨ੍ਹਾਂ ਦੇ ਮਨ ਵਿਚ ਮੁਖ ਤੇ ਕਦੀ ਰੱਬ ਦਾ ਨਾਮ ਸੁਣੀਦਾ ਤੇ ਨਾ ਹੀ ਉਹ ਤੀਰਥ ਨਹਾਉਂਦੇ। ਇੱਥੇ ਹੁਣ ਇਹ ਸ਼ਬਦ ਸਮਝਣ ਵਾਲੇ ਨੇ, ਗੁਰੂ ਸਾਹਿਬ ਇੱਥੇ ਤੀਰਥਾਂ ਦੀ ਪ੍ਰੋੜਤਾ ਨਹੀਂ ਕਰ ਰਹੇ। ਇਕ ਸੰਸਾਰਿਕ ਪੱਖੋਂ ਕਹਿ ਰਹੇ ਨੇ ਵੀ ਉਹ ਆਮ ਸਧਾਰਨ ਹਾਲਤ ਵਿਚ ਵੀ ਨਹੀਂ ਹਨ, ਆਮ ਲੋਕਾਂ ਵਾਂਗੂ ਵੀ ਨਹੀਂ ਜੀ ਰਹੇ। ਹੱਥੀ ਸਿਰ ਖੋਹਾਏ ਨਾ ਭੱਦ ਕਰਾਇਆ, ਇਹ ਭੱਦ ਕਰਾਉਣ ਦਾ ਮਤਲਬ ਹੈ ਰਗੜ ਕੇ ਸਿਰ ਗੋਡੇ ਵਾਂਗੂ ਕਰ ਦਿੰਦੇ ਗੰਜਾ ਕਰਕੇ, ਉਹਨੂੰ ਕਹਿੰਦੇ ਭੱਦਣ ਕਰਾਇਆ। ਇਹ ਜਿਹੜੇ ਜੈਨੀ ਹੁੰਦੇ ਹਨ ਹੱਥਾਂ ਨਾਲ ਹੀ ਵਾਲ ਖੋ ਦਿੰਦੇ ਹਨ, ਇਸ ਤਰ੍ਹਾਂ ਕਰੂਪ ਬਣ ਕੇ ਰਹਿੰਦੇ। ਮਹਾਰਾਜ ਕਹਿੰਦੇ ਇਹਨਾਂ ਨੇ ਉਹ ਜਿਹੜੀ ਭੱਦ ਕਰਾਇਆ, ਗੁਰੂ ਘਰ ਦਾ ਮਰਿਆਦਾ ਨਹੀਂ, ਕਿਤੇ ਇਹਨੂੰ ਸੁਣ ਕੇ ਕੋਈ ਕਹਿ ਲਵੇ ਗੁਰੂ ਸਾਹਿਬ ਦੀ ਇਜਾਜ਼ਤ ਦੇ ਰਹੇ ਹਨ, ਨਹੀਂ ਇਹ ਤਾਂ ਸਿਰਫ ਉਸ ਵੇਲੇ ਦੀ ਗੱਲ ਕਰੇ ਜਿਵੇਂ ਲੋਕ ਕਹਿੰਦੇ ਸੀ ਵੀ ਇਹ ਕੁਝ ਵੀ ਨਹੀਂ ਕਰਦੇ। ਇਸ ਤਰ੍ਹਾਂ ਹੱਥਾਂ ਨਾਲ ਹੀ ਕੇਸ ਜਿਹੜੇ ਵਾਲ ਖੋ ਦਿੰਦੇ ਹਨ। ਕੁਚਿਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ, ਇਹਨਾਂ ਨੂੰ ਪਰਮਾਤਮਾ ਦਾ ਸ਼ਬਦ ਅਕਾਲ ਪੁਰਖ ਦੀ ਬੰਦਗੀ ਨਹੀਂ ਚੰਗੀ ਲੱਗਦੀ। ਦਿਨ ਰਾਤ ਕੁਚਿਲ ਮੈਲੇ ਹੀ ਰਹਿੰਦੇ ਹਨ। ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ, ਨਾ ਇਹਨਾਂ ਨੇ ਆਪਣੀ ਜਾਤ ਪਤ ਭਾਵ ਆਪਣੀ ਪਹਿਚਾਣ ਹੀ ਗਵਾ ਲਈ ਹੈ, ਨਾ ਸੰਸਾਰ ਵਿਚ ਇੱਜ਼ਤ ਨਾ ਕਰਮ ਸਿੱਧੇ ਕਰਦੇ ਜਨਮ ਗਵਾ ਲਿਆ ਇਹਨਾਂ ਨੇ। ਮਨ ਜੂਠਾ ਵੇ ਜਾਤ ਜੂਠਾ ਖਾਇਆ, ਇਹਨਾਂ ਨੇ ਇਹ ਮਨ ਕਰਕੇ ਵੀ ਜੂਠੇ ਹਨ ਤੇ ਬੇਜਾਤ ਹੋਏ ਜੂਠਾ ਖਾਂਦੇ ਹਨ, ਜੂਠੀਆਂ ਚੀਜ਼ਾਂ ਖਾਂਦੇ ਹਨ, ਇਸ ਤਰ੍ਹਾਂ ਜੀਵਨ ਗਵਾ ਲਿਆ ਇਹਨਾਂ ਨੇ। ਬਿਨ ਸ਼ਬਦ ਆਚਾਰ ਨਾ ਕਿਨਹੀਂ ਪਾਇਆ, ਬਿਨਾਂ ਸ਼ਬਦ ਦੀ ਕਮਾਈ ਤੋਂ ਗੁਰੂ ਕੀ ਬਾਣੀ ਤੋਂ ਬਿਨਾਂ ਕੋਈ ਉੱਚਾ ਆਚਾਰ ਕਿਸੇ ਅੱਜ ਤੱਕ ਪ੍ਰਾਪਤ ਨਹੀਂ ਕੀਤਾ, ਮਹਾਰਾਜ ਸਾਹਿਬ ਜੀ ਕਹਿੰਦੇ ਹਨ। ਗੁਰਮੁਖ ਓਅੰਕਾਰ ਸੱਚ ਸਮਾਇਆ, ਪਰ ਜਿਹੜਾ ਗੁਰਮੁਖ ਹੈ ਗੁਰੂ ਦੇ ਮਾਰਗ ਤੇ ਚੱਲਣ ਵਾਲਾ, ਉਸ ਇਕ ਓਅੰਕਾਰ ਇਕ ਤੋਂ ਅਨੇਕ ਪ੍ਰਕਾਸ਼ਕ ਧੁਨੀ ਸਰੂਪ ਜੋ ਵਾਹਿਗੁਰੂ ਹੈ ਉਹਦੇ ਸੱਚੇ ਨਾਮ ਦੇ ਵਿਚ ਸਮਾ ਗਏ ਨੇ, ਗੁਰਮੁਖ ਉਹਦਾ ਰੂਪ ਤਦ ਰੂਪ ਹੋ ਗਏ ਨੇ। ਸਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ। ਸਾਵਣ ਦੇ ਮਹੀਨੇ ਵਿਚ ਜਿਵੇਂ ਧਰਤੀ ਖਿੜ ਜਾਂਦੀ ਹੈ ਫੁੱਲ ਬੂਟੇ ਆਦਿਕ, ਇਸ ਤਰ੍ਹਾਂ ਉਹ ਜੀਵ ਆਤਮਾ ਜਿਹੜੀ ਹੈ ਗੁਰਮੁਖ ਉਹ ਕਾਮਣੀ ਗੁਰੂ ਕੇ ਸ਼ਬਦ ਦੇ ਵਿਚਾਰ ਦੇ ਅਧੀਨ, ਜਿਹੜੀ ਵਿਵੇਕ ਦੀ ਵਿਚਾਰ ਹੈ, ਦਿਮਾਗ ਦੀ ਵਿਚਾਰ ਨਹੀਂ। ਵਿਚਾਰ ਵੀ ਦੋ ਪ੍ਰਕਾਰ ਦੀ ਹੈ, ਗੁਰਬਾਣੀ ਵਿਚ ਜਿੱਥੇ ਗੁਰਬਾਣੀ ਦੀ ਵਿਚਾਰ ਦੀ ਗੱਲ ਆਈ ਉਹ ਵਿਵੇਕ ਦੇ ਪੱਧਰ ਤੇ ਵਿਚਾਰ ਹੈ, ਮਨ ਦੇ ਪੱਧਰ ਦੀ ਵਿਚਾਰ ਨੂੰ ਗੁਰੂ ਸਾਹਿਬ ਨੇ ਖੰਡਿਤ ਕੀਤਾ, ਉਹਨੂੰ ਮਿਥਿਆ ਗਿਆਨ ਕਿਹਾ ਹੈ। ਜਦੋਂ ਵੀ ਬਾਣੀ ਵਿਚ ਵਿਚਾਰ ਦੀ ਸ਼ਬਦ ਦੀ ਗੱਲ ਆਏਗੀ ਉਹ ਵਿਵੇਕ ਪੱਧਰ ਦੀ ਵਿਚਾਰ ਹੈ। ਖੈਰ ਉਹ ਲੰਮਾ ਵਿਸ਼ਾ ਹੈ। ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਇਸ ਤਰ੍ਹਾਂ ਉਹਨੇ ਗੁਰੂ ਕੇ ਹੇਤ ਅਪਾਰ ਪਿਆਰ ਦੇ ਵਿਚ ਉਹ ਸੁਹਾਗਣ ਨੇ ਸਦਾ ਹੀ ਸੁਹਾਗ ਪ੍ਰਾਪਤ ਕਰ ਲਿਆ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਦੇ ਨਾਲ ਪ੍ਰੇਮ ਕਰਨ ਕਰਕੇ। ਮਹੱਲਾ ਤੀਜਾ। ਸਾਵਣ ਦਜੈ ਗੁਣ ਬਾਹਰੀ ਜਿਸ ਦੂਜੈ ਭਾਏ ਪਿਆਰ। ਪਰ ਇਸ ਵਸ ਦੇ ਸਾਵਣ ਦੇ ਵਿਚ ਵੀ ਭਾਵ ਗੁਰੂ ਕੇ ਉਪਦੇਸ਼ ਕੀਰਤਨ ਕਥਾ ਹੁੰਦੇ ਦੇ ਵਿਚ ਵੀ ਜਿਹੜੀ ਮਨਮੁਖ ਹੈ ਉਹ ਸੜਦੀ ਰਹਿੰਦੀ ਹੈ, ਉਹਦੇ ਗੁਣ ਨਹੀਂ ਧਾਰਨ ਕੀਤੇ ਗੁਰੂ ਸਾਹਿਬ ਦੇ, ਉਹਦਾ ਪਿਆਰ ਦਵੈਤ ਵਿਚ ਪਦਾਰਥ ਦੇ ਵਿਚ ਜੁੜਿਆ ਹੋਇਆ। ਨਾਨਕ ਪਿਰ ਕੀ ਸਾਰ ਨਾ ਜਾਣ ਆਈ ਸਭ ਸੀ ਗਾਰ ਖੁਆਰ। ਉਹ ਪਾਤਸ਼ਾਹ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਪਤੀ ਦੀ ਸਾਰ ਨਹੀਂ ਜਾਣਦੀ ਕਿ ਉਹ ਕਿੰਨਾ ਮਹਾਨ ਹੈ, ਕਿੰਨਾ ਵੱਡਾ ਹੈ। ਇਸ ਲਈ ਕੀਤੇ ਹੋਏ ਧਰਮ ਦੇ ਸ਼ਿੰਗਾਰ ਆਦਿਕ ਜਿਹੜੇ ਭੇਖ ਹਨ, ਉਹ ਵੀ ਖੁਆਰੀ ਦੇ ਕਾਰਨ ਬਣੇ ਉਹਦੇ ਅੰਦਰ। ਪੌੜੀ ਸੱਚਾ ਅਲਖ ਅਭੇਉ ਹਠ ਨਾ ਪਤੀਜਈ। ਅਕਾਲ ਪੁਰਖ ਜੋ ਸੱਚਾ ਅਲਖ ਤੇ ਜਿਹਦਾ ਭੇਦ ਨਹੀਂ ਲੱਭਿਆ ਜਾ ਸਕਦਾ, ਉਹ ਕਿਸੇ ਹੱਠ ਦੇ ਨਾਲ ਖੁਸ਼ ਨਹੀਂ ਹੁੰਦਾ। ਜੇ ਕੋਈ ਹਉਮੈ ਦੇ ਆਸਰੇ ਕਹੇ ਮੈਂ ਇਸ ਤਰ੍ਹਾਂ ਕਰਕੇ ਰੱਬ ਨੂੰ ਖੁਸ਼ ਕਰ ਹੀ ਲੈਣਾ, ਨਹੀਂ, ਅਰਦਾਸ ਕਰਨੀ ਪੈਂਦੀ ਹੈ। ਇਕ ਗਾਵ ਹੈ ਰਾਗ ਪਰੀਆਂ ਰਾਗ ਨਾ ਭੀਜਈ। ਇਕ ਉਹ ਨੇ ਜਿਹੜੇ ਬੜੇ ਰਾਗਾਂ ਨੂੰ ਜਾਣਨ ਵਾਲੇ ਰਾਗੀ ਹਨ, ਔਰ ਬੜੇ ਰਾਗਾਂ ਦੇ ਵਿਚ ਤੇ ਹੋਰ ਕਈ ਤਰ੍ਹਾਂ ਦੇ ਨਾਲ ਗਾਉਂਦੇ ਹਨ, ਪਰ ਸਾਹਿਬ ਸੱਚਾ ਪਾਤਸ਼ਾਹ ਇਸ ਤਰ੍ਹਾਂ ਹੱਠ ਦੇ ਨਾਲ ਕਿਸੇ ਵੀ ਸਾਧਨ ਦੇ ਨਾਲ ਪਸੀਜਣ ਵਾਲਾ ਨਹੀਂ ਹੈ, ਪਤੀਜਣ ਵਾਲਾ ਨਹੀਂ ਹੈ, ਰਾਗਾਂ ਦੇ ਨਾਲ ਵੀ ਖੁਸ਼ ਨਹੀਂ ਹੁੰਦਾ। ਇਕ ਨੱਚ ਨੱਚ ਪੂਰਾ ਹੈ ਤਾਲ ਭਗਤ ਨਾ ਕੀ ਜਾਈ। ਇਕ ਨੱਚਦੇ ਟੱਪਦੇ ਰਾਸਾਂ ਪਾਉਂਦੇ ਫਿਰਦੇ ਹਨ ਤੇ ਇਸ ਤਰ੍ਹਾਂ ਤਾਲ ਤਾਲੀਆਂ ਵਜਾਉਂਦੇ ਤਾਂ ਕਈ ਕੁਝ ਕਰਦੇ ਹਨ, ਭਗਤੀ ਨਹੀਂ ਕਰਦੇ, ਉਹਨਾਂ ਤੇ ਵੀ ਖੁਸ਼ ਨਹੀਂ ਹੁੰਦੇ ਮਹਾਰਾਜ ਸਾਹਿਬ ਜੀ। ਇਕ ਅੰਨ ਨਾ ਖਾਹੇ ਮੂਰਖ ਤਿਨਾਂ ਕਿਆ ਕੀ ਜਾਈ। ਤੇ ਕਈ ਕਹਿੰਦੇ ਅਸੀਂ ਅੰਨ ਨਹੀਂ ਖਾਣਾ, ਕਣਕ ਨਹੀਂ ਖਾਣੀ, ਇਹਨਾਂ ਮੂਰਖਾਂ ਦਾ ਦੱਸੋ ਕੀ ਕਰੀਏ, ਰੋਟੀ ਛੱਡ ਕੇ ਬਹਿ ਗਏ ਨੇ। ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ। ਪਰ ਅੰਦਰ ਜਿਹੜੀ ਹੈ ਸਰੀਰ ਨੂੰ ਤੇ ਰੋਕ ਲਿਆ, ਮਨ ਦੇ ਵਿਚ ਤ੍ਰਿਸ਼ਨਾ ਇੰਨੀ ਹੈ ਵੀ ਕਿਸੇ ਤਰ੍ਹਾਂ ਵੀ ਉਹਨੂੰ ਧੀਰਜ ਨਹੀਂ ਆਉਂਦੀ। ਕਰਮ ਬਦ ਹੈ ਕੈ ਲੋ ਖੱਪ ਮਰੀਜਈ। ਇਸ ਤਰ੍ਹਾਂ ਕਰਮ ਵਧ ਹੈ ਕੈ ਲੋ ਖੱਪ ਮਰੀਜਈ। ਇਸ ਤਰ੍ਹਾਂ ਭਾਵੇਂ ਕਿੰਨੇ ਲੋਕਾਂ ਦੇ ਕਰਮ ਕਰ ਲਏ, ਵੱਧ ਵੱਧ ਕੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਪ੍ਰਕਾਰ ਦੇ ਉਹ ਕਰਮ ਕੀਜੇ, ਕਹਿੰਦੇ ਖੱਪ ਖੱਪ ਕੇ ਮਰਨਾ ਹੀ ਹੈ, ਹੋਰ ਕੁਝ ਨਹੀਂ ਪੱਲੇ ਪੈਂਦਾ ਨਾਮ ਤੋਂ ਬਿਨਾਂ। ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ। ਜਿਹੜੇ ਗੁਰਮੁਖ ਨੇ ਉਹ ਸੰਸਾਰ ਵਿਚ ਆ ਕੇ ਲਾਹਾ ਖੱਟਦੇ ਸੱਚੇ ਨਾਮ ਦਾ, ਔਰ ਉਹਦੇ ਵਿਚੋਂ ਅੰਮ੍ਰਿਤ ਪੀ ਲੈਂਦੇ ਹਨ। ਹਰ ਭਗਤੀ ਅਸਨੇਹ ਗੁਰਮੁਖ ਕੀ ਜਈ। ਔਰ ਜਿਹੜੇ ਗੁਰਮੁਖ ਨੇ ਹਰੀ ਦੀ ਭਗਤੀ ਦੇ ਵਿਚ ਇੰਨੇ ਆਨੰਦਿਤ ਹੁੰਦੇ ਹਨ, ਅਸਨੇਹ, ਕਿ ਗੁਰੂ ਦੀ ਕਿਰਪਾ ਨਾਲ ਕੀ ਜਈ ਮਤਲਬ ਜਿਵੇਂ ਘੁਲ ਜਾਂਦੇ ਹਨ, ਜਿਵੇਂ ਘਿਓ ਜਿਹੜਾ ਉਹਦੇ ਨਾਲ ਕੋਈ ਚੀਜ਼ ਕਹਿ ਲੋ ਚੂਰੀ ਆਦਿਕ ਜਿਹੜੀ ਬੜੀ ਸਵਾਦ ਬਣ ਜਾਂਦੀ ਹੈ, ਇਸ ਤਰ੍ਹਾਂ ਦਾ ਬਣ ਜਾਂਦਾ ਉਹਨਾਂ ਦਾ ਜੀਵਨ। ਸਲੋਕ ਮਹੱਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਏ। ਗੁਰੂ ਦੇ ਸਨਮੁਖ ਹੋ ਕੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਜੇ ਕੋਈ ਰਾਗ ਮਲਾਰ ਗਾਉਂਦਾ ਹੈ ਜਾਂ ਸੁਣਦਾ ਹੈ, ਉਹ ਮਹਾਰਾਜ ਕਹਿੰਦੇ ਉਹਦਾ ਤਨ ਤੇ ਮਨ ਸੀਤਲ ਹੋ ਜਾਂਦੇ, ਜੋ ਗੁਰੂ ਦੇ ਹੁਕਮ ਤੇ ਚੱਲਦੇ ਗੁਰਮੁਖ ਪਿਆਰੇ। ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ। ਉਹਨਾਂ ਨੇ ਗੁਰੂ ਕੇ ਸ਼ਬਦ ਦੇ ਰਾਹੀਂ ਇਕ ਅਕਾਲ ਪੁਰਖ ਨੂੰ ਪਛਾਣ ਲਿਆ ਹੈ, ਔਰ ਉਹਨਾਂ ਨੂੰ ਸਾਰੇ ਥਾਵਾਂ ਤੇ ਇਕੋ ਸੱਚਾ ਹੀ ਨਜ਼ਰ ਆਇਆ ਹੈ। ਮਨ ਤਨ ਸੱਚਾ ਸੱਚ, ਮਨ ਸੱਚੇ ਸੱਚੀ ਸੋਏ। ਉਹਨਾਂ ਦੇ ਮਨ ਵਿਚ ਤਨ ਵਿਚ ਸੱਚਾ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਔਰ ਮਨ ਦੇ ਵਿਚ ਸੱਚਾ ਨਾਮ ਵਸ ਜਾਂਦਾ ਹੈ, ਔਰ ਉਹ ਸੱਚੇ ਹੋ ਜਾਂਦੇ ਹਨ। ਉਹਨਾਂ ਦੀ ਸੋਏ ਭਾਵ, ਉਹਨਾਂ ਦਾ ਪ੍ਰਭਾਵ ਜਿਹੜਾ ਅਸਰ ਹੈ, ਉਹ ਵੀ ਸੱਚੇ ਨਾਮ ਦਾ ਹੀ ਬਣ ਜਾਂਦਾ ਹੈ। ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਤ ਹੋਏ। ਉਹਨਾਂ ਦੇ ਅੰਦਰ ਸਦਾ ਕਾਇਮ ਰਹਿਣ ਵਾਲੀ ਸੱਚੀ ਸਿਫਤ ਸਲਾਹ ਭਗਤੀ ਇਹ ਪ੍ਰਗਟ ਹੋ ਜਾਂਦੀ ਹੈ, ਔਰ ਸਹਿਜੇ ਹੀ ਭਾਵ ਸਹਿਜ ਹੀ ਸੁਭਾਅ ਹੀ ਉਹਨਾਂ ਦੀ ਪਤ ਇੱਜ਼ਤ ਚੜ੍ਹਦੀ ਕਲਾ ਵਾਲੀ ਹੋ ਜਾਂਦੀ ਹੈ। ਕਲਯੁਗ ਮਹਿ ਘੋਰ ਅੰਧਾਰ ਹੈ ਮਨਮੁਖ ਰਹੋ ਨਾ ਕੋਏ। ਪਰ ਕਲਯੁਗ ਦੇ ਪ੍ਰਭਾਵ ਥੱਲੇ ਜਿਹੜਾ ਮਨਮੁਖ ਹੈ ਉਹ ਅਗਿਆਨ ਦੇ ਘੋਰ ਹਨੇਰੇ ਵਿਚ ਫਸਿਆ ਰਹਿੰਦਾ, ਜੀਵਨ ਦਾ ਕੋਈ ਰਸਤਾ ਨਹੀਂ ਪ੍ਰਾਪਤ ਹੁੰਦਾ ਉਸ ਨੂੰ। ਸੇ ਵੱਡ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ। ਵੱਡੇ ਭਾਗਾਂ ਵਾਲੇ ਉਹ ਹਨ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਕਿ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਅੰਦਰ ਸ਼ਬਦ ਰੂਪ ਵਿਚ ਅਕਾਲ ਪੁਰਖ ਜੀ ਪ੍ਰਗਟ ਹੋ ਜਾਂਦੇ ਹਨ। ਮਹੱਲਾ ਤੀਜਾ इंद वरसै कर दया लोका मन उपजै चाओ। कहिंदे हन कि जदों इंदर मीह पैंदा लोकां दे मन विच बड़ा चा हुंदा है। इस तरह जिहड़ी सिख संगत गुरु के प्यारे ने जदों गुरु बाणी दे विच कीर्तन विच विचार विच वरसदा है शब्द रूप दे विच गुरमुखां दे मन दे विच भी बड़ा चा पैदा हुंदा है। जिस कै हुकम इंद वरसदा तिस कै सद बलहारै जाओ। ते जिहड़े गुरमुख कहिंदे जिस गुरु दे हुकम दे विच इंद्र वरसदा भाव बाणी प्राप्त होई है नितने मिलिया अभ्यास मिलिया ओदे तो सदा कुर्बान जाइए ऐसे सतगुरु जी तो। गुरमुख शब्द संभालिए सचे के गुण गाओ। इस तरह गुरु के सन्मुख हो के ओ कहिंदे शब्द की संभाल करनी चाहीदी भाव बाणी नूं धारण करना चाहीदा जीवन दा जीवन दे अंदर और सच्चे दे गुण गाउंदे रहना चाहीदा है। नानक नाम रते जन निर्मले सहजे सच समाओ। पातशाह गुरुदेव कहिंदे हन इस तरह नाम दे विच जिहड़े रते हन निर्मले शुद्ध जीवन वाले सहजे ही आदि स्वरूप दे विच सच्चे नाम दे विच समाए होए तद रूप हो जांदे हन। पौड़ी पूरा सतगुर सेव पूरा पाया। गुरमुखां ने पूरे सतगुरु दी सेवा करके हुक्म मन के पूरा प्रभु अकाल पुरख प्राप्त कर लिया है। पूरा कर्म त्याए पूरा शब्द मन वसाया। इस तरह पूरी कृपा दे नाल त्याग के उन्होंने वाहगुरु दा गुरु दी कृपा दे नाल गुरु के शब्द नूं मन विच वसा लिया है। पूरा ज्ञान ध्यान मैल चुकाया। इस तरह गुरु द्वारा बख्शे हुए पूरे ज्ञान ते ध्यान द्वारा भाव शब्द नूं जानना ते ध्यान लाउणा उहदे उत्ते अपनी मैल नूं चुकाया दूर कर दिता गुरमुखां ने। हर सर तीर्थ जान मनवा नहाया। हरी सर जिहड़ा है शब्द रूपी तीर्थ है गुरु की बाणी रूप ए जान के इस मन नूं उत्थे नहाया है इशनान करवाया मन नूं। शब्द मर मन मार धन जनेंदी माया। इस तरह ता प्राप्ति हुंदी है जे किसी होर ने भी करनी होवे कहिंदे शब्द दे विच जोड़ के जीवन नूं मन नूं मार के जीवन सफल हो सकदा है। और ऐसे गुरमुखां दी जिहड़ी माता मां है जन्म देण वाली ओह धन धनता दे योग है। दर सचै सचियार सचा आया। इस तरह सचे दर ते आ के सचियार सचा पातशाह दर सचै सचियार सचा आया। इस तरह जिहड़ा आया सी अकाल पुरख दे दर दे उत्ते ओह सचियार बन जांदा है प्रकाशित हो जांदा नाम दे नाल। पुछ ना सकै कोई जां खसम पाया। जिहड़ा खसम वाहिगुरु नूं भाउंदा चंगा लगदा है ओहनूं कोई पुछ नहीं सकदा वाह वल नहीं वेख सकदा कोई। नानक सच सलाहे लिखिया पाया। पातशाह गुरुदेव कहिंदे इस तरह गुरमुख सच दी सलोता करदे पूर्व लिखिया उन्हां ने कृपा द्वारा जो मोहर लगी ओहदे द्वारा प्राप्त कीता। शलोक महला पहला। कुलहां देंदे बावले लैंदे वड्डे निलज। ए गुरु साहिब ने जिहड़े फकीर प्रणाली है जां साधु संतां दी प्रणाली हुंदी है जां डेरेदारां दी प्रणाली हुंदी है ओहदे संबंध दे विच गुरु साहिब ने शब्द उचारिया। इहदे विच इक रवाज चल पैंदे इक संत है दूजा संत तीजा अगे दी अगे ओह फिर कब्जे करन वालियां गल्लां शुरू हो जांदियां हन। इह उहनां दे संबंध दे विच शब्द उचारे हन। हां जिहड़ा इक संसारक पक्ष दे विच जिहड़ी गुरु साहिब दी परंपरा चली जिहड़े इहदा होर ढंग दे नाल व्याख्या करदे ने कई व्याख्याकार वी इह पग देणी जिहड़ी है अगों ਇਹ ਮਤਲਬ ਕਮਲੇ ਲੋਕ ਨੇ ਨਿਲੱਜ ਨੇ ਹੋਰ ਸਾਰੀਆਂ ਗੱਲਾਂ ਜੋੜ ਦਿੰਦੇ ਹਨ। ਹੁਣ ਇਹ ਤਾਂ ਸੋਚੋ ਭਾਈ ਕਦੀ ਧਿਆਨ ਲਾ ਕੇ ਜਦੋਂ ਗੱਲ ਕਰਨੀ ਹੋਵੇ ਨਾ ਤੇ ਗੱਲ ਕਰਨ ਤੋਂ ਪਹਿਲਾਂ ਉਹ ਸਿਧਾਂਤ ਵੇਖ ਲਿਆ ਕਰੋ ਵੀ ਕਿਤੇ ਤੁਸੀਂ ਆਪਣੇ ਜਲੂਸ ਤੇ ਨੀ ਕੱਢਣ ਲੱਗੇ। ਜਦੋਂ ਆਪਾਂ ਪੱਗ ਦੀ ਗੱਲ ਕਰਨੇ ਆ ਤਾਂ ਗੁਰਤਾ ਗੱਦੀ ਤੇ ਪੱਗ ਜਿਹੜੀ ਹੈ ਇਹ ਤਾਂ ਗੁਰੂ ਸਾਹਿਬ 10 ਪਾਤਸ਼ਾਹਾਂ ਤੱਕ ਦਿੰਦੇ ਰਹੇ ਨੇ ਜੇ ਨਹੀਂ ਦਿੰਦੇ ਦੱਸੋ ਅਗਲਾ ਗੁਰੂ ਥਾਪਿਆ ਕਿ ਨਹੀਂ ਥਾਪਿਆ। ਮਹਾਰਾਜ ਨੇ ਸਾਰਾ ਇਤਿਹਾਸ ਬੋਲਦਾ ਔਰ ਕੱਲਾ ਇਤਿਹਾਸ ਨਹੀਂ ਬੋਲਦਾ, ਬਾਣੀ ਬੋਲਦੀ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਵਾਲਾ ਲੰਮਾ ਸ਼ਬਦ ਥੋੜਾ ਪੜ ਦੇਣਾ। ਫਿਰ ਦਸਮ ਪਾਤਸ਼ਾਹ ਨੂੰ ਪੜੋ ਚੰਡੀ ਦੀ ਵਾਰ ਦੇ ਵਿਚ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਹੈ। ਫਿਰ ਇਹ ਸੀ ਨੂੰ ਉਹਦੇ ਨਾਲ ਜੋੜ ਦੇਣਾ। ਆਪਣੇ ਗੁਰੂ ਸਾਹਿਬ ਦੀ ਬਦਬੀ ਵਿਚ ਗੱਲਾਂ ਕਰ ਰਹੇ ਨੇ ਕਈ ਲੋਕ। ਗੱਲ ਬਾਣੀ ਦੀ ਅਸਲ ਵਿਚ ਗੱਲ ਤਾਂ ਇਹ ਹੈ ਕਿ ਜਿੰਨਾ ਚਿਰ ਤੁਸੀਂ ਸੰਗਤ ਨਹੀਂ ਨਾ ਕਰਦੇ ਉਨਾ ਚਿਰ ਤੁਹਾਨੂੰ ਬਾਣੀ ਦੇ ਸਿਧਾਂਤਾਂ ਦਾ ਪਤਾ ਨਹੀਂ ਲੱਗਣਾ। ਕੱਲੇ ਤੁਸੀਂ ਫੋਨਾਂ ਵਿਚੋਂ ਤੇ ਇੰਟਰਨੈਟ ਤੋਂ ਪੜ ਕੇ ਜਿਹੜੇ ਵਿਦਵਾਨ ਬਣ ਗਏ ਉਨ੍ਹਾਂ ਦੀ ਇਹ ਹਾਲਾਤ ਬਣੀ, ਆਪਣੀ ਇਹ ਜਲੂਸ ਕਢਾਈ ਜਾਂਦੇ ਸਾਰਾ ਇਹ ਸਿੱਧੇ ਪੁੱਠੇ ਅਰਥ ਕਰਕੇ। ਅਸਲ ਵਿਚ ਇਹ ਗੁਰੂ ਸਾਹਿਬ ਨੇ ਖੰਡਨ ਕੀਤਾ ਹੈ ਜਿਹੜੇ ਪਖੰਡ ਕਰਕੇ, ਕੋਈ ਵੀ ਕੰਮ ਹੈ ਜਿਹਦੇ ਵਿਚ ਪਖੰਡ ਹੁੰਦਾ ਭਾਵੇਂ ਜਾਪ ਵੀ ਕਿਉਂ ਨਾ ਹੋਵੇ, ਭਾਵੇਂ ਪਾਠ ਵੀ ਹੋਵੇ, ਤੇ ਗੁਰੂ ਸਾਹਿਬ ਨੇ ਉਹਨੂੰ ਵੀ ਕਹਿ ਦਿੱਤਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਇਕ ਪਾਸੇ ਪਾਠ ਕਰਨ ਵਾਸਤੇ ਮਹਾਰਾਜ ਨੇ ਕਿਹਾ ਕਿ ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਬਾਣੀ ਪੜਨ ਵਾਸਤੇ ਕਿਹਾ ਗਾਵੋ ਸੁਣੋ ਪੜੋ ਨਿਤ ਭਾਈ। ਇਕ ਪਾਸੇ ਪਾਠ ਦਾ ਕਿਆ ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗੁਵਾਰਾ ਕਿਆ ਸੋਚਿਆ ਬਾਰੰਬਾਰਾ। ਫਿਰ ਇਕ ਗੱਲ ਦਾ ਵਿਰੋਧ ਹੈ, ਉਸੇ ਗੱਲ ਦੀ ਹਮਾਇਤ ਕਿਉਂ ਇਕ ਥਾਂ ਤੇ। ਇਹ ਸਿਧਾਂਤ ਨਹੀਂ ਪੜੇ ਜਿਨ੍ਹਾਂ ਨੇ, ਬਸ ਇਕ ਇਹ ਬਿਮਾਰੀ ਚੱਲ ਪਈ, ਬਸ ਪੰਜ ਛੇ ਵਿਸ਼ੇ ਬਣਾ ਕੇ ਉਨ੍ਹਾਂ ਨੂੰ ਰਟਾ ਦਿੱਤੇ, ਬੋਲੀ ਜਾਓ, ਲੜਾਈਆਂ ਪੁਆਈ ਜਾਓ ਕੌਮ ਦੇ ਵਿਚ। ਇਹਦੇ ਵਿਚ ਇਹ ਪਖੰਡੀ ਲੋਕ ਜਿਹੜੇ ਮਤਲਬ ਪੱਗ ਅੱਗੇ ਦੀ ਅੱਗੇ ਦੇਈ ਜਾਂਦੇ ਹਨ ਆਪਣੇ, ਜਿਹੜਾ ਇਕ ਸੰਤ ਹੁੰਦਾ ਉਹਦੇ ਦੁਆਲੇ ਇਕ ਜੁੰਡਲੀ ਇਕੱਠੀ ਹੋ ਜਾਂਦੀ ਹੈ, ਮੈਂ ਵੀ ਕਈ ਨੇੜੇ ਹੋ ਕੇ ਵੇਖਿਆ, ਉਹਦੇ ਚੜਾਈ ਕਰਨ ਤੋਂ ਪਹਿਲਾਂ ਲੱਗ ਪੈਂਦੇ ਲੱਤਾਂ ਖਿੱਚਣ, ਬਈ ਪਾਵਿਆਂ ਨੂੰ ਹੱਥ ਪਾ ਕੇ। ਜੇ ਇਕ ਮੰਜੇ ਤੇ ਸੰਤ ਬੈਠਾ ਨਾ, ਉਹਦੇ ਚਾਰ ਪਾਵੇ ਨੇ ਤੇ ਇਕ ਪਾਵੇ ਨੂੰ ਤਿੰਨ ਤਿੰਨ ਚੋਂ ਚੋਂ ਜਣਿਆਂ ਨੇ ਹੱਥ ਪਾਏ ਹੁੰਦੇ ਨੇ ਵੀ ਬਾਬਾ ਜਾਏ ਤੇ ਅਸੀਂ ਬਵੀ ਚੜ ਕੇ ਉੱਤੇ ਜਲਦੀ। ਉਹ ਤਾਂ ਚਲੋ ਕਮਾਈ ਵਾਲੇ ਵੀ ਹੁੰਦੇ ਨੇ ਪੁਰਸ਼, ਤੇ ਬਾਅਦ ਵਿਚ ਫਿਰ ਕਈ ਲੜਾਈਆਂ ਪਖੰਡ ਹੁੰਦੇ ਨੇ, ਇਹ ਉਹਨਾਂ ਨੂੰ ਠੱਗੀ ਨੂੰ ਕਹਿ ਰਹੇ ਨੇ। ਹਾਂ, ਜਦੋਂ ਜੇ ਕਿਤੇ ਸੰਸਾਰਕ ਤੌਰ ਤੇ ਵੀ ਆਪਾਂ ਕੋਈ ਬਜੁਰਗ ਕਿਸੇ ਦਾ ਚੜਾਈ ਕਰ ਜਾਂਦਾ ਤਾਂ ਪਰਿਵਾਰ ਦੀ ਜਿੰਮੇਵਾਰੀ ਵਾਸਤੇ ਉਹਨਾਂ ਉਹਦੇ ਪੁੱਤਰਾਂ ਦੇ ਵਿੱਚੋਂ ਵੱਡੇ ਨੂੰ ਪੱਗ ਦਿੱਤੀ ਜਾਂਦੀ। ਉਹਦਾ ਕੀ ਮਤਲਬ ਹੈ ਵੀ ਹੁਣ ਇਹ ਪਰਿਵਾਰ ਨੂੰ ਸੰਭਾਲਣ ਦੀ ਜਿੰਮੇਵਾਰੀ ਇਹਦੀ ਹੈ, ਇਹ ਜਿੰਮੇਵਾਰ ਬੰਦਾ ਹੈ। ਬਸ ਇੰਨੀ ਕੁ ਗੱਲ ਸੀ, ਜੇ ਡੇਰਿਆਂ ਦੇ ਵਿੱਚ ਪੱਗਾਂ ਬੱਝਦੀਆਂ ਨੇ ਉਹਨੂੰ ਇਸ ਸ਼ਬਦ ਦੇ ਨਾਲ ਨਾ ਜੋੜਿਆ ਕਰੋ, ਗੁਰੂ ਨਹੀਂ ਬਣਨ ਲੱਗੇ। ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਇਆ, ਉਹਦੇ ਤੋਂ ਬਾਅਦ ਕੋਈ ਗੁਰੂ ਨਹੀਂ ਹੋਇਆ। ਤਾਂ ਇਹ ਪੱਗਾਂ ਨੇ ਸਿਰਫ ਜਿੰਮੇਵਾਰੀ ਦੀਆਂ, ਪਰਿਵਾਰਕ ਸਿਲਸਿਲਾ ਜਿਹੜਾ ਡੇਰੇਦਾਰੀ ਹੈ ਨਾ ਸਿੱਖਾਂ ਵਿਚ ਸੰਤਾਂ ਦੀ, ਇਹ ਡੇਰੇਦਾਰੀ ਇਕ ਪਰਿਵਾਰਕ ਕਿਰਿਆ ਹੈ। ਅਸੀਂ ਇਹਨੂੰ ਗੁਰਦੁਆਰਿਆਂ ਨਾਲ ਜੋੜ ਦਿੱਤਾ ਹੈ, ਗੁਰਦੁਆਰਾ ਹੋਰ ਚੀਜ਼ ਹੈ, ਡੇਰਾ ਹੋਰ ਚੀਜ਼ ਹੈ। ਡੇਰਾ ਇਕ ਪਰਿਵਾਰਕ ਥਾਂ ਹੁੰਦੀ ਹੈ, ਉੱਥੇ ਪਰਿਵਾਰਕ ਗੱਲਾਂ ਹੁੰਦੀਆਂ ਨੇ, ਬੰਦਾ ਜਿਵੇਂ ਘਰ ਵਿਚ ਰਹਿੰਦਾ ਪਰਿਵਾਰ ਵਿਚ, ਫੋਟੋਆਂ ਵੀ ਹੁੰਦੀਆਂ ਨੇ ਉੱਥੇ। ਆਪਾਂ ਨੇ ਖਿਚਾਈਆਂ ਆਪਣੇ ਜਿਹੜੇ ਫੋਟੋਆਂ ਦੀ ਵਿਰੋਧਤਾ ਕਰਦੇ ਕੈਮਰੇ ਤੇ, ਉਹ ਵੀ ਨਾਲ ਚੁੱਕੀ ਫਿਰਦੇ ਹਨ। ਤਾਂ ਇਸ ਤਰ੍ਹਾਂ ਇਹ ਜਿਹੜੇ ਇਕ ਘਰ ਵਾਂਗੂ ਹੁੰਦਾ ਜਿਹੜਾ ਉਨ੍ਹਾਂ ਦਾ ਡੇਰਾ ਹੁੰਦਾ, ਉਥੇ ਫਿਰ ਜਦੋਂ ਇਕ ਚੜਾਈ ਕਰ ਜਾਂਦਾ ਦੂਜੇ ਨੂੰ, ਫਿਰ ਉਹ ਪੱਗ ਦਿੰਦੇ ਨੇ ਵੀ ਹੁਣ ਇਹਦੀ ਸੇਵਾ ਦੀ ਜਿੰਮੇਵਾਰੀ। ਇਹ ਹੋਰ ਕੋਈ ਜ਼ਰੂਰੀ ਨਹੀਂ ਵੀ ਉਹ ਸੰਤ ਹੋਵੇਗਾ ਕਿ ਨਾ ਹੋਵੇਗਾ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਪਰ ਗੁਰੂ ਸਾਹਿਬ ਦੀਆਂ ਗੱਲਾਂ ਅਲੱਗ ਸਨ। ਇਹ ਤਾਂ ਥੋੜਾ ਜਿਹਾ ਵਿਸਤਾਰ ਪਹਿਲਾਂ ਕੀਤਾ ਕਿ ਇਹ ਸ਼ਬਦ ਦੇ ਸਿਧਾਂਤਾਂ ਨੂੰ ਸਮਝ ਲਈਏ। ਮਹਾਰਾਜ ਕਹਿੰਦੇ ਪਖੰਡੀ ਜਿਹੜੇ ਕਹਿੰਦੇ ਕੁਲਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਿਲੱਜ, ਕੁਲਹਾਂ ਕੁੱਲਾ ਤੋਂ ਸ਼ਬਦ ਬਣਿਆ, ਕੁੱਲਾ ਉਹ ਪੱਗ ਹੁੰਦੀ ਟੋਪੀ ਵਰਗੀ, ਉਹ ਦਿੰਦੇ ਸੀ ਸਹਿਲੀ ਟੋਪੀ ਜਿਹੜੇ ਸੀ। ਮਹਾਰਾਜ ਕਹਿੰਦੇ ਨਾ ਨਾਮ ਨਾ ਬੰਦਗੀ ਨਾ ਭਜਨ ਨਾ ਸੇਵਾ, ਇਕ ਦੂਜੇ ਨੂੰ ਪੱਗਾਂ ਬੰਨੀ ਜਾਂਦੇ ਹਨ, ਬਸ ਇਹ ਕਮਲੇ ਹੋਏ ਫਿਰਦੇ ਪੱਗਾਂ ਦੇ ਪਿੱਛੇ, ਤੇ ਵੱਡੇ ਨਿਲੱਜ ਦੇਣ ਵਾਲੇ ਬਾਬਲੇ ਕਮਲੇ ਹਨ, ਤੇ ਲੈਣ ਵਾਲੇ ਨਿਲੱਜ ਬੇਸ਼ਰਮ ਹਨ, ਉਹ ਵੀ ਕਬਜ਼ੇ ਕਰਨੇ ਚਾਹੁੰਦੇ ਨੇ ਵੀ ਜਿੰਨੇ ਡੇਰੇ ਜ਼ਿਆਦਾ ਹੋਣਗੇ ਓਡਾ ਮੈਂ ਵੱਡਾ ਸੰਤ ਹੋ ਜਾਗਾ। ਇਹ ਨੀ ਪਤਾ ਸੰਤ ਬਣਦਾ ਕਾਹਦੇ ਨਾਲ, ਗੁਰੂ ਦਾ ਹੁਕਮ ਮੰਨ ਕੇ ਬਣਦਾ। ਫਿਰ ਨਮਸਕਾਰ ਹੈ ਉਹਦੇ ਜੀਵਨ ਨੂੰ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ। ਕਹਿੰਦੇ ਚੂਹਾ ਤੇ ਪਹਿਲੇ ਬਥੇਰਾ ਭਾਰਾ ਸੀ, ਖੁੱਡ ਵਿਚ ਤੇ ਪਹਿਲੇ ਹੀ ਮਸਾਂ ਵੱਢਦਾ ਸੀ, ਤੇ ਹੁਣ ਚਾਰ ਚੂਹਿਆਂ ਨੇ ਇਕੱਠੇ ਹੋ ਕੇ ਉਹਦੀ ਪੂਛ ਨੂੰ ਪਿੱਛੋਂ ਛੱਜ ਬੰਨ ਦਿੱਤਾ, ਛੱਜ ਹੁੰਦਾ ਚੌੜਾ। ਹੁਣ ਉਹ ਚੂਹਾ ਭੱਜ ਕੇ ਜਦੋਂ ਬਿੱਲੀ ਆਈ ਤਾਂ ਉਹ ਵੜਿਆ ਖੁੱਡ ਦੇ ਵਿਚ, ਆਪ ਤੇ ਔਖਾ ਸੌਖਾ ਵੜ ਗਿਆ ਹੈ ਤੇ ਤਗੜੇ ਸੀ ਕਾਫੀ ਸ਼ੱਕ ਸ਼ਕਾ ਕੇ ਹੋਇਆ ਪਰ ਜਦੋਂ ਅੰਦਰ ਵੜਿਆ ਤੇ ਛੱਜ ਪਿੱਛੋਂ ਪੂਛ ਨੂੰ ਬੱਝਾ ਹੋਇਆ ਸੀ ਉਹ ਛੱਜ ਅੜ ਗਿਆ ਹੁਣ ਛੱਜ ਕਿੱਥੋਂ ਕੁੱਡ ਵਿਚ ਜਾਏ ਭਾਵ ਇਹ ਜਿਹੜੇ ਨਕਲੀ ਪਖੰਡੀ ਇਹ ਲੋਕ ਹਨ ਇਨ੍ਹਾਂ ਨੇ ਹੰਕਾਰ ਤੇ ਚੌਧਰ ਦੇ ਛੱਜ ਬੰਨੇ ਹੋਏ ਨੇ ਆਪਣੇ ਪਿੱਛੇ ਉਹ ਜਦੋਂ ਇਹ ਮੌਤ ਦੀ ਬਿੱਲੀ ਆਈ ਤਾਂ ਉਹਨੇ ਪੂਛ ਤੋਂ ਫੜ ਖਿੱਚ ਲੈਣਾ ਛੱਜ ਅੰਦਰ ਬੱਝੇ ਹੋਏ ਨੇ ਅੰਦਰ ਜਾਣ ਨਹੀਂ ਦਿੰਦੇ ਭਾਵ ਇਹ ਗੁਰੂ ਕੇ ਸਿਧਾਂਤ ਵਿਚ ਨਹੀਂ ਜਾ ਸਕਦੇ ਇਹ ਗੁਰੂ ਦੇ ਮਾਰਗ ਤੇ ਨਹੀਂ ਜਾ ਸਕਦੇ ਉਥੇ ਨਹੀਂ ਜਾ ਕੇ ਭਾਵ ਗੁਰੂ ਦੇ ਰਾਹ ਤੇ ਨਹੀਂ ਤੁਰ ਸਕਦੇ ਤਾਂ ਇੱਥੇ ਇਕ ਉਦਾਹਰਨ ਦਿੱਤੀ ਸਿਰਫ ਪ੍ਰਤੀਕ ਵਜੋਂ ਵੀ ਛੱਜ ਬੱਝਾ ਹੋਇਆ ਇਨ੍ਹਾਂ ਦੀ ਪੂਛ ਨੂੰ ਅੜ ਜਾਂਦਾ ਹੈ ਸੌੜੇ ਥਾਵਾਂ ਤੋਂ ਡੰਡਿਆਂ ਦੇ ਵਿਚੋਂ ਦੀ ਲੰਘਣ ਲੱਗਿਆ ਦੇਣ ਦੁਆਈ ਸੇ ਮਰੈ ਜਿਨ ਕੋ ਦੇਣ ਸੇ ਜਾਹੇ ਦੁਆਵਾਂ ਦੇਣੀਆਂ ਅਸੀਸਾਂ ਦੇਣੀਆਂ ਭਾਵ ਲੋਕਾਂ ਨੂੰ ਠੱਗਣ ਵਾਸਤੇ ਤੇ ਲੋਕਾਂ ਨੂੰ ਕਾਬੂ ਕਰਨ ਵਾਸਤੇ ਉਨ੍ਹਾਂ ਨੂੰ ਹੱਥ ਰੱਖਣੇ ਵੀ ਆ ਹੋ ਜਾਏਗਾ ਜੀ ਫਲਾਣਾ ਹੋ ਜਾਏਗਾ ਹੋਵੇ ਭਾਵੇਂ ਨਾ ਹੋਵੇ ਕਈ ਜਾਣਾ ਬਸ ਪਰ ਇੱਥੇ ਅਸੀਸ ਦਾ ਖੰਡਨ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਮੈਂ ਤਾਂ ਹੀ ਇਹ ਗੱਲਾਂ ਕੀਤੀਆਂ ਵੀ ਸਿਧਾਂਤ ਨੂੰ ਪੜ੍ਹ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰੋ ਮੈਂ ਨਹੀਂ ਕਹਿ ਰਿਹਾ ਵੀ ਮੈਂ ਪੂਰੀ ਕਰ ਰਿਹਾ ਮੈਂ ਵੀ ਬੜੇ ਅਧੂਰੀਆਂ ਗੱਲਾਂ ਵਿਚ ਕੀਤੀਆਂ ਗੁਰੂ ਸਾਹਿਬ ਜਾਣ ਤੇ ਮਾਫ਼ੀ ਮੰਗੀ ਦੀ ਹੈ ਪਰ ਇੱਥੇ ਦਵਾਈ ਦਾ ਅਰਥ ਅਸੀਸਾਂ ਦੇਣੀਆਂ ਪਰ ਬਾਣੀ ਵਿਚ ਅਸੀਸ ਦਾ ਜ਼ਿਕਰ ਹੈ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਦੇਹ ਸੱਜਣ ਅਸੀਸਣੀਆਂ ਜੋ ਹੋਵੇ ਸਾਹਿਬ ਸੁਮੇਲ ਭਾਵ ਕੀ ਹੈ ਜਿੱਥੇ ਜੀਵਨ ਹੈ ਉਥੇ ਅਸੀਸਾਂ ਵੀ ਠੀਕ ਹੈ ਉਥੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਾੜੀਆਂ ਨਹੀਂ ਗੱਲ ਇਹ ਹੈ ਵੀ ਇੱਥੇ ਅੰਦਰੂਨੀ ਹਾਲਾਤ ਖਰਾਬ ਹੋਣ ਕਰਕੇ ਉਨ੍ਹਾਂ ਦੀਆਂ ਅਸੀਸਾਂ ਵੀ ਖਰਾਬ ਹੋ ਗਈਆਂ ਦੇਣ ਦੁਆਈ ਸੇ ਮਰੇ ਆਪ ਦੇ ਮਰੇ ਨੇ ਆਤਮਕ ਤੌਰ ਤੇ ਜਿਨ੍ਹਾਂ ਨੂੰ ਅੱਗੋਂ ਦਿੰਦੇ ਨੇ ਅਸੀਸਾਂ ਉਨ੍ਹਾਂ ਨੂੰ ਵੀ ਮਾਰ ਕੱਤਦੇ ਨੇ ਉਨ੍ਹਾਂ ਨੂੰ ਬਾਣੀ ਨਾਲ ਤੇ ਜੋੜਦੇ ਨਹੀਂ ਇਹ ਤਾਂ ਕਹਿੰਦੇ ਨੇ ਵੀ ਬਾਣੀ ਪੜਿਆ ਕਰ ਭਾਈ ਬਾਣੀ ਵਿਚਾਰਿਆ ਕਰ ਤਾਂ ਉਨ੍ਹਾਂ ਨੂੰ ਇਹਦੇ ਨਾਲ ਜੋੜ ਦਿੰਦੇ ਤਾਂ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਦਿੰਦੇ ਉਹ ਵੀ ਠੱਗੇਗਾ ਜਿਹੜੇ ਦਿੰਦੇ ਉਹ ਵੀ ਠੱਗੇਗਾ ਹਾਂ ਜੇ ਗੁਰੂ ਕੇ ਭਾਣੇ ਦੇ ਵਿਚ ਗੁਰੂ ਦੇ ਹੁਕਮ ਵਿਚ ਚੱਲਣ ਵਾਲਾ ਕੋਈ ਗੁਰਮੁਖ ਕਿਤੇ ਅਸੀਸ ਦਿੰਦਾ ਤਾਂ ਉਹ ਗੱਲ ਇਹਦੇ ਤੋਂ ਬਿਲਕੁਲ ਅਲੱਗ ਹੈ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ ਪਾਤਸ਼ਾਹ ਜੀ ਕਹਿੰਦੇ ਇਹ ਹੁਣ ਪਤਾ ਨਹੀਂ ਲੱਗਦਾ ਵਾਹਿਗੁਰੂ ਦਾ ਕੀ ਹੁਕਮ ਹੋਣਾ ਇਨ੍ਹਾਂ ਬਾਰੇ ਤੇ ਕਿੱਥੇ ਜਾ ਕੇ ਇਨ੍ਹਾਂ ਨੂੰ ਟਿਕਾਣਾ ਮਿਲਣਾ ਕੋਈ ਸਮਝ ਨਹੀਂ ਆਉਂਦੀ ਇਸ ਗੱਲ ਦੀ ਫਸਲ ਅਹਾੜੀ ਏਕ ਨਾਮ ਸਾਵਣੀ ਸੱਚ ਨਾਉ ਇਹ ਫਿਰ ਆਪਣੇ ਜਿਹੜੇ ਚੇਲਿਆਂ ਚੁਲਿਆਂ ਤੋਂ ਇਧਰੋਂ ਹਾੜੀ ਤੇ ਸਾਉਣੀ ਦੀ ਗਰਾਹੀ ਕਾਫੀ ਕਰਦੇ ਨੇ ਤਾਂ ਫਿਰ ਗੱਲ ਉੱਥੇ ਆ ਜਾਂਦੀ ਹੁਣ ਆਪਣੇ ਕਾਲ ਸੇਵਾ ਵਾਲੇ ਗਰਾਹੀ ਕਰਦੇ ਪਰ ਲਾਂਦੇ ਜੇ ਗੁਰੂ ਕਰਦੇ ਨੇ ਜੇ ਤਾਂ ਜਮਾਂ ਕਰਾ ਕੇ ਸਰਕਾਰਾਂ ਨੂੰ ਟੈਕਸ ਭਰਨੇ ਨੇ ਤੇ ਆਪ ਨਸ਼ੇ ਖਾਣੇ ਫਿਰ ਨਹੀਂ ਪ੍ਰਵਾਨ ਭਾਵੇਂ ਕੋਈ ਹੋਵੇ ਪਰ ਜੇ ਗੁਰੂ ਦੇ ਮਾਰਗ ਤੇ ਚਲਾਉਣਾ ਫਿਰ ਉਗਰਾਹੀ ਪ੍ਰਵਾਨ ਹੈ ਇੱਥੇ ਉਹ ਪਖੰਡੀਆਂ ਦੀ ਗੱਲ ਕਰ ਰਹੇ ਜਿਹੜੇ ਲੈ ਕੇ ਮਸੰਦ ਐਸ਼ ਕਰਦੇ ਸੀ ਕਹਿੰਦੇ ਸਾਡਾ ਤੇ ਜਿਹੜਾ ਗੁਰਮੁਖ ਹੈ ਨਾ ਉਹਦੀ ਹਾੜੀ ਦੀ ਫਸਲ ਜਿਹੜੀ ਉਹਦੇ ਵਿਚ ਵੀ ਨਾਮ ਹੀ ਉਹ ਨਾਮ ਦੀ ਗੱਲ ਕਰਦਾ ਔਰ ਸੋਹਣੀ ਦੀ ਜਿਹੜੀ ਅਗਰਾਈ ਉਹਦੇ ਵਿਚ ਵੀ ਨਾਮ ਦੀ ਗੱਲ ਕਰਦਾ ਹੁਣ ਇਸ ਤਰ੍ਹਾਂ ਆਉਂਦੇ ਹੀ ਸਾਡੇ ਕਾਰ ਸੇਵਾ ਵਾਲੇ ਸਾਡੇ ਪਰਿਵਾਰ ਵਿਚ ਸ਼ੁਰੂ ਤੋਂ ਆਉਂਦੇ ਰਹਿਣੇ ਆਉਣਾ ਜਦੋਂ ਮਹਾਂਪੁਰਸ਼ਾਂ ਨੇ ਤਾਂ ਉਨ੍ਹਾਂ ਆ ਕੇ ਕਹਿਣਾ ਭਾਈ ਨਾਮ ਜਪੋ ਪਹਿਲਾਂ ਸਤਨਾਮ ਵਾਹਿਗੁਰੂ 10 ਮਿੰਟ ਬੁਲਾਉਣਾ ਫਿਰ ਕਿਸੇ ਨੂੰ ਕਹਿਣਾ ਬਈ ਸ਼ਰਾਬ ਛੱਡ ਦੇ ਨਾ ਪੀਆ ਕਰ ਬਈ ਕੇਸ ਰੱਖ ਲੈ ਅੰਮ੍ਰਿਤ ਛਕ ਲੈ ਫਿਰ ਚਾਹ ਪਾਣੀ ਛਕਣਾ ਬੱਚਿਆਂ ਨੂੰ ਕਹਿਣਾ ਵੀ ਇਨ੍ਹਾਂ ਨੂੰ ਪਾਠ ਸਿਖਾਇਆ ਕਰੋ ਫਿਰ ਉਹਦੇ ਤੋਂ ਬਾਅਦ ਉਨ੍ਹਾਂ ਨੇ ਅਗਰਾਹੀ ਲੈ ਕੇ ਜਾਣਾ ਉਹਦਾ ਲੰਗਰ ਚੱਲਣਾ ਉਹਦੇ ਇਮਾਰਤ ਬਣਨੀ ਹੈ ਹੁਣ ਦੱਸੋ ਇਹ ਮਾੜੀ ਗੱਲ ਥੋੜੀ ਹੈ ਗੱਲ ਸਿਰਫ ਇੰਨੀ ਹੈ ਵੀ ਕਾਹਦੇ ਵਾਸਤੇ ਬੰਦਾ ਕਰ ਰਿਹਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਉਨ੍ਹਾਂ ਦੀ ਹਾੜੀ ਤੇ ਸੋਹਣੀ ਦੀ ਅਗਰਾਹੀ ਜਿਹੜੀ ਉਹ ਨਾਮ ਹੀ ਹੁੰਦਾ ਹੈ ਮੈਂ ਮਹਿਦੂਦ ਲਿਖਾਇਆ ਖਸਮੈ ਕਹਿ ਦਰ ਜਾਏ ਮਹਿਦੂਦ ਕਹਿੰਦੇ ਨੇ ਪਟਾ ਜਿਵੇਂ 100 ਸਾਲ ਦਾ ਪਟਾ ਲਿਖਾਉਂਦੇ ਨੇ ਕਹਿੰਦੇ ਮੈਂ ਨਾਮ ਦਾ ਹੀ ਪਟਾ ਲਿਖਾ ਲਿਆ ਤੇ ਨਾਮ ਕਰਕੇ ਮੇਰੀ ਪੱਕੀ ਜ਼ਮੀਨ ਬਣ ਗਈ ਹੈ ਤੇ ਉਹਦੇ ਵਿਚ ਵਾਧੂ ਜਿਹੜਾ ਸਿੱਖੀ ਦੀ ਫਸਲ ਪੈਦਾ ਹੁੰਦੀ ਹੈ ਤਾਂ ਇਸ ਤਰ੍ਹਾਂ ਖਸਮ ਦੇ ਦਰ ਤੇ ਜਾ ਕੇ ਪੱਕੀ ਸੇਵਾ ਲੈ ਲਈ ਪਟੇ ਲਿਖਾ ਲਏ ਹਨ ਦੁਨੀਆਂ ਕੇ ਦਰ ਕੇਤੜੇ ਕੇਤੇ ਆਵਹਿ ਜਾਹੇ ਇੱਥੇ ਦੁਨੀਆਂ ਦੇ ਜਿਹੜੇ ਬਣੇ ਬਣਾਏ ਦਰ ਨੇ ਉਹ ਪਤਾ ਨਹੀਂ ਕਿੰਨੇ ਕੁਣੇ ਕਿੰਨੇ ਬਣੇ ਤੇ ਕਿੰਨੇ ਟੱਠੇ ਇੱਕ ਜਿਹੜਾ ਅਟਲ ਰਹਿਣ ਵਾਲਾ ਸੱਚੇ ਪਾਤਸ਼ਾਹ ਜੀ ਦਾ ਗੁਰੂ ਨਾਨਕ ਸਾਹਿਬ ਦਾ ਘਰ ਹੈ ਉਹਨੇ ਕਾਇਮ ਰਹਿਣਾ ਹੋਰ ਬਾਕੀ ਆਉਂਦੇ ਜਾਂਦੇ ਜਾਂਦੇ ਰਹਿੰਦੇ ਹਨ ਕੇਤੇ ਮੰਗ ਹੈ ਮੰਗ ਤੇ ਕੇਤੇ ਮੰਗ ਮੰਗ ਜਾਹੇ ਕਿੰਨੇ ਲੋਕ ਇਸ ਤਰ੍ਹਾਂ ਆਉਂਦੇ ਨੇ, ਮੰਗਦੇ ਰਹਿੰਦੇ ਰੱਬ ਤੋਂ ਵੀ, ਲੋਕਾਂ ਤੋਂ ਵੀ ਮੰਗਦੇ ਰਹਿੰਦੇ ਹਨ, ਤੇ ਕਿੰਨੇ ਮੰਗ ਮੰਗ ਕੇ ਖੱਪ ਟੁੱਟੇ ਚਲੇ ਜਾਂਦੇ ਹਨ ਇਥੋਂ। ਮਹੱਲਾ ਪਹਿਲਾ ਸਾਰੀ ਇਥੇ ਨਾਮ ਦੀ ਹੀ ਵਡਿਆਈ ਦੱਸ ਰਹੇ ਨੇ। ਜੇ ਨਾਮ ਹੈ ਤੇ ਛੋਟੀ ਚੀਜ਼ ਵੀ ਵੱਡੀ ਹੈ, ਜੇ ਨਾਮ ਨਹੀਂ ਤਾਂ ਵੱਡੀਆਂ ਚੀਜ਼ਾਂ ਵੀ ਛੋਟੀਆਂ ਅੱਗੇ ਦੱਸਦੇ ਹਨ। ਸੌ ਮਨ ਹਸਤੀ ਘਿਓ ਗੁੜ ਖਾਵੇ, ਪੰਜ ਸੈ ਦਾਣਾ ਖਾਏ। ਕਹਿੰਦੇ ਹਾਥੀ ਜਿਹੜਾ ਹੈ ਇਹ ਸੌ ਮਨ ਗੁੜ ਖਾਂਦਾ, ਸੌ ਮਨ ਗੁੜ ਖਾਂਦਾ ਤੇ 500 ਦਾਣਾ ਭਾਵ ਚੋਖਾ ਰੱਜ ਕੇ ਖਾਂਦਾ ਬਹੁਤਾ, ਤੇ ਬੜਾ ਤਗੜਾ ਮੋਟਾ ਹੋ ਜਾਂਦਾ ਡਾਢਾ। ਕਹਿੰਦੇ ਡੱਕੇ ਹੂਕੇ ਖੇਹ ਉਡਾਵੇ, ਸਾਹ ਗਏ ਪਛਤਾਏ। ਕਹਿੰਦੇ ਡਕਾਰਾਂ ਮਾਰਦਾ ਬਹੁਤ ਤੇ ਮਿੱਟੀ ਉਡਾਉਂਦਾ ਤੇ ਚਿੰਘਾੜਾ ਮਾਰਦਾ, ਪਰ ਜਦੋਂ ਸਵਾਸ ਨਿਕਲ ਜਾਏ ਤੇ ਏਡਾ ਤਗੜਾ ਵੀ ਫਿਰ ਪਛਤਾਉਂਦਾ ਵੀ ਕੀ ਕੀਤਾ ਜੀਵਨ ਦੇ ਵਿਚ, ਇਹਦਾ ਭਾਵ ਕੀ ਹੈ। ਵੀ ਕੋਈ ਬੰਦਾ ਬਹੁਤਾ ਤਗੜਾ ਹੋਵੇ, ਚੰਗੀਆਂ ਖੁਰਾਕਾਂ ਖਾ ਕੇ ਤਗੜਾ ਵੀ ਹੋ ਜਾਏ ਭਾਵੇਂ, ਇਹਦਾ ਮਤਲਬ ਇਹ ਨੀ ਭੋਜਨ ਨੀ ਖਾਣਾ। ਮਹਾਰਾਜ ਨੇ ਪਿੱਛੇ ਖੰਡਨ ਵੀ ਕੀਤਾ ਬਈ ਰੋਟੀ ਛੱਡਿਆਂ ਕੁਝ ਨੀ ਹੁੰਦਾ। ਇੱਥੇ ਸਿਰਫ ਹੰਕਾਰੀ ਦੀ ਗੱਲ ਕਰ ਰਹੇ ਨੇ, ਜਿਹੜਾ ਹੰਕਾਰੀ ਹੈ ਵੈਸੇ ਸਰੀਰ ਤਗੜਾ ਹੋਣਾ ਚੰਗਾ। ਤਾਂ ਉਹ ਹੰਕਾਰ ਦੇ ਵਿਚ ਬਸ ਪੀਲੀਆਂ ਸ਼ਰਾਬਾਂ ਤੇ ਹਾਂਗਰੇ ਮਾਰ ਲਏ ਤੇ ਬੁਰਾ ਹਾਲ ਤੇ ਬਦਬੂ ਸਾਰੀ ਆਉਣੀ ਕੱਪੜਿਆਂ ਵਿਚੋਂ ਵੀ ਸਾਰੀ, ਸਵੇਰੇ ਜਾ ਕੇ ਗੁਰਦੁਆਰਾ ਸਤਨਾਮ ਵਾਹਿਗੁਰੂ ਕਹਿ ਕੇ ਮੱਥਾ ਟੇਕ ਦੇਣਾ, ਉਹਨਾਂ ਦੀ ਗੱਲ ਕਰ ਰਹੇ ਨੇ। ਮਹਾਰਾਜ ਕਹਿੰਦੇ ਵੀ ਇਹ ਵੇਖੋ ਕਿੱਡਾ ਹਾਥੀ ਵਾਂਗੂ ਬੰਦਾ ਹੈ, ਜਿਹੜਾ ਖਾਂਦਾ ਬਹੁਤ ਏ, ਪਰ ਜਦੋਂ ਇਹ ਸਾਹ ਜਾਂਦਾ ਰਿਹਾ ਇਹਨੇ ਜੀਵਨ ਵਿਚ ਸੰਭਾਲ ਨੀ ਕੀਤੀ ਨਾਮ ਦੀ। ਅੰਧੀ ਫੂਕ ਮੂਈ ਦੇਵਾਨੀ, ਜਦੋਂ ਇਹ ਜ਼ਿੰਦਗੀ ਅੰਨੀ ਜਿਹੜੀ ਹੈ ਇਹਦੀ ਫੂਕ ਇਹਨੂੰ ਚੜੀ ਹੋਈ ਹੈ ਹਉਮੈ ਦੀ, ਅਗਿਆਨ ਦੀ, ਜਦੋਂ ਇਹ ਕਮਲੀ ਮਰ ਗਈ ਭਾਵ ਜ਼ਿੰਦਗੀ ਜਿਹੜੀ ਦੇਹ ਹੈ, ਖਸਮ ਮਿੱਟੀ ਫਿਰ ਭਾਨੀ। ਕਹਿੰਦੇ ਫਿਰ ਖਸਮ ਮਿੱਟੀ ਫਿਰ ਭਾਨੀ, ਖਸਮ ਨੂੰ ਭਾਉਣੀ ਨਹੀਂ ਹੈ ਮਿੱਟੀ ਜਿਹੜੀ ਹੈ, ਭਾਵ ਖਸਮ ਵਿਚੋਂ ਜੋਤ ਰੂਪ ਜਿਹੜਾ ਨਿਕਲ ਗਿਆ ਉਹ ਕਿੱਥੇ ਪਾਏਗੀ ਫਿਰ, ਭਾਵ ਇਹਦਾ ਜੀਵਨ ਪ੍ਰਵਾਨ ਨਹੀਂ ਹੋਣਾ, ਕਿਵੇਂ ਪਾਏਗਾ, ਭਾਵ ਨਹੀਂ ਪਾ ਸਕਦਾ, ਨਹੀਂ ਚੰਗਾ ਲੱਗ ਸਕਦਾ। ਅੱਧ ਗੁੱਲਾ ਚਿੜੀ ਕਾ ਚੁਗਣ, ਗੈਣ ਚੜੀ ਬਿਲ ਲਾਏ। ਹੁਣ ਦੂਜੇ ਪਾਸੇ ਇੱਕ ਹਾਥੀ ਦੀ ਉਦਾਹਰਨ ਦਿੱਤੀ ਹੈ ਤੇ ਇੱਕ ਚਿੜੀ ਦੀ ਉਦਾਹਰਨ ਦਿੱਤੀ ਹੈ। ਚਿੜੀ ਦਾ ਮਤਲਬ ਨਿਮਰਤਾ ਵਾਲਾ ਜੀਵਨ ਤੇ ਹਾਥੀ ਦਾ ਮਤਲਬ ਹੰਕਾਰੀ ਜੀਵਨ ਜਿਹੜਾ। ਕਹਿੰਦੇ ਇੱਕ ਚਿੜੀ ਅੱਧਾ ਗੁੱਲਾ ਅੱਧਾ ਦਾਣਾ ਕਿਤੇ ਪਿਆ ਹੁੰਦਾ ਉਹ ਇਕੱਲਾ ਚੁਗ ਲੈਂਦੀ ਸਾਰਾ ਦਿਨ, ਤੇ ਆਰਾਮ ਦੇ ਨਾਲ ਆਕਾਸ਼ ਦੇ ਵਿਚ ਗੀਤ ਗਾਉਂਦੀ ਫਿਰਦੀ ਏ। ਚੜੀ ਬਿਲ ਲਾਏ, ਅੱਧ ਗੁੱਲਾ ਚਿੜੀ ਕਾ ਚੁਗਣ, ਇਸ ਤਰ੍ਹਾਂ ਉਹ ਆਪਣਾ ਸਬਰ ਸੰਤੋਖ ਦੇ ਵਿਚ ਰਹਿੰਦੀ ਹੈ। ਖਸਮੈ ਭਾਵੈ ਓਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਕਹਿੰਦੇ ਉਸ ਹਾਥੀ ਨਾਲ ਉਹ ਚਿੜੀ ਚੰਗੀ ਹੈ, ਭਾਵ ਨਿਮਰਤਾ ਵਾਲਾ ਮਨੁੱਖ ਚੰਗਾ ਹੈ, ਜੇ ਖੁਦਾਏ ਖੁਦਾਏ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦਾ ਹੈ। ਸਕਤਾ ਸਿਹੋ ਮਾਰੇ ਸਹਿ ਮਿਰਿਆ, ਸਭ ਪਿੱਛੇ ਪੈ ਖਾਏ। ਕਹਿੰਦੇ ਸ਼ਕਤੀਸ਼ਾਲੀ ਸ਼ੇਰ ਹੈ ਜਿਹੜਾ, ਇਹ ਸੈਂਕੜੇ ਮਿਰਗਾਂ ਨੂੰ ਮਾਰ ਕੇ ਮਿਰਿਆਂ ਨੂੰ ਖਾ ਜਾਂਦਾ, ਉਹਨਾਂ ਦੇ ਪਿੱਛੇ ਪੈ ਕੇ ਸ਼ਿਕਾਰ ਕਰਕੇ ਖਾ ਜਾਂਦਾ। ਹੋਏ ਸਤਾਣਾ ਘੁਰੈ ਨਾ ਮਾਵੈ, ਸਾਹੇ ਗਏ ਪਛਤਾਏ। ਤੇ ਤਾਕਤ ਵਾਲਾ ਹੋ ਕੇ ਆਪਣਾ ਜਿਹੜਾ ਉਹਨੇ ਘੁਰਨਾ ਬਣਾਇਆ ਹੁੰਦਾ ਮਸਾਂ ਹੀ ਪੂਰਾ ਹੁੰਦਾ ਵਿਚ, ਬੜਾ ਆਕੜ ਕੇ ਤੁਰਦਾ ਵੀ ਮੈਨੂੰ ਕਿਹੜਾ ਕਿਸੇ ਦੀ ਪਰਵਾਹ ਹੈ। ਜਦੋਂ ਟਾਈਮ ਆ ਗਿਆ ਤੇ ਸਾਹ ਨਿਕਲ ਗਿਆ ਪਛਤਾਣਾ ਪੈਂਦਾ। ਅੰਧਾ ਕਿਸ ਨੂੰ ਬੁੱਕ ਸੁਣਾਵੈ, ਇਹ ਅੰਨਾ ਜਿਹੜਾ ਸ਼ੇਰ ਦਾ ਉਦਾਹਰਨ ਲੈ ਰਹੇ ਹਨ, ਭਾਵ ਜਿਹੜਾ ਤਾਕਤ ਵਿਚ ਆਇਆ ਹੋਇਆ ਮਨੁੱਖ ਹੈ ਇਸ ਤਰ੍ਹਾਂ ਕਈਆਂ ਦੇ ਗਲੇ ਹੱਕ ਖਾਂਦਾ ਹੈ ਔਰ ਆਕੜ ਆਕੜ ਕੇ ਮੋਢੇ ਚੁੱਕ ਚੁੱਕ ਕੇ ਤੁਰਦਾ, ਤੇ ਇਹ ਅੰਨਾ ਕਿਸ ਨੂੰ ਬੁੱਕ ਬੁੱਕ ਕੇ ਸੁਣਾ ਰਿਹਾ। ਖਸਮ ਹੈ ਮੂਲ ਨਾ ਭਾਵੈ, ਇਹ ਖਸਮ ਨੂੰ ਅਕਾਲ ਪੁਰਖ ਨੂੰ ਬਿਲਕੁਲ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ, ਭਾਵ ਪ੍ਰਵਾਨ ਨਹੀਂ ਹੰਕਾਰ ਦੇ ਵਿਚ ਕੁਝ ਵੀ ਕਰਨਾ। ਅੱਗੇ ਫਿਰ ਦੂਸਰਾ ਨਿਮਰਤਾ ਵਾਲਾ ਜਿਹੜਾ ਉਦਾਹਰਨ ਦਿੰਦੇ ਹਨ, ਅੱਕ ਸਿਉ ਪ੍ਰੀਤ ਕਰੇ ਅੱਕ ਤਿੱਡਾ, ਅੱਕ ਡਾਲੀ ਬਹਿ ਖਾਏ। ਇੱਕ ਪਾਸੇ ਸ਼ੇਰ ਹੈ ਇੰਨੀ ਤਾਕਤ ਵਾਲਾ, ਇੱਕ ਉਹ ਤਿੱਡਾ ਜਾ ਜਿਹੜਾ ਇਹਦੇ ਉੱਤੇ ਅੱਕ ਦੇ ਉੱਤੇ ਬੈਠਾ ਹੁੰਦਾ ਕੀੜਾ ਜਾ, ਉਹ ਅੱਕ ਦੇ ਉਹ ਜਿਹੜੀਆਂ ਅੰਬੀਆਂ ਜਿਹੀਆਂ ਲੱਗੀਆਂ ਉਹਨੂੰ ਖਾਂਦਾ ਜਾਂ ਪੱਤਿਆਂ ਨੂੰ ਖਾ ਲੈਂਦਾ। ਅੱਕ ਸਿਉ ਪ੍ਰੀਤ ਕਰੇ ਅੱਕ ਤਿੱਡਾ, ਉਹਦੇ ਨਾਲ ਹੀ ਪ੍ਰੀਤ ਕਰਦਾ। ਔਰ ਅੱਕ ਡਾਲੀ ਬਹਿ ਖਾਏ ਉਹਦੀਆਂ ਡਾਲੀਆਂ ਤੇ ਬਹਿ ਕੇ ਅੱਕ ਨੂੰ ਖਾਂਦਾ ਹੈ। ਖਸਮੈ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ। ਕਹਿੰਦੇ ਜੇ ਖਸਮ ਨੂੰ ਚੰਗਾ ਲੱਗਦਾ ਤੇ ਉਹ ਖੁਦਾ ਵਾਹਿਗੁਰੂ ਦਾ ਨਾਮ ਜਪਦਾ, ਉਹ ਬਹੁਤ ਚੰਗਾ ਹੈ। ਭਾਵ ਸੀਮਤ ਜ਼ਿੰਦਗੀ ਵਾਲਾ ਮਨੁੱਖ ਜਿਹਦੇ ਕੋਲ ਪਦਾਰਥ ਬਹੁਤੇ ਨਹੀਂ ਤੇ ਗੁਜ਼ਾਰਾ ਮਸਾਂ ਚੱਲਦਾ, ਜੇ ਰੱਬ ਦਾ ਨਾਮ ਜਪੇ ਤਾਂ ਕਾਲ ਪੁਰਖ ਨੂੰ ਚੰਗਾ ਲੱਗਦਾ। ਨਾਨਕ ਦੁਨੀਆ ਚਾਰ ਦਿਹਾੜੇ, ਸੁਖ ਕੀਤਾ ਦੁਖ ਹੋਈ। ਪਾਤਸ਼ਾਹ ਜੀ ਕਹਿੰਦੇ ਹਨ ਇਹ ਦੁਨੀਆਂ ਚਾਰ ਦਿਨਾਂ ਦੀ ਚਾਨਣੀ ਹੈ, ਖੇਡ ਹੈ। ਕਹਿੰਦੇ ਇੱਥੇ ਸੁਖ ਵਾਸਤੇ ਬੰਦਾ ਉਪਰਾਲੇ ਕਰਦਾ, ਉਹਦੇ ਚੋਂ ਦੁੱਖ ਨਿਕਲਦਾ ਅਖੀਰ ਨੂੰ। ਗੱਲਾਂ ਵਾਲੇ ਹੈਣ ਕਨੇਰੇ, ਛੱਡ ਨਾ ਸਕੈ ਕੋਈ। ਗੱਲਾਂ ਵਾਲੇ ਵਿਰਾਗੀ ਬੜੇ ਨੇ ਇੱਥੇ, ਬੜੀਆਂ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਹਿ ਕੇ ਸਕੀਮਾਂ ਸੁਣਾਉਂਦੇ, ਅੰਜ ਕਰ ਦੇਣਾ, ਉਹ ਕਰ ਦੇਣਾ, ਪੰਥ ਦੀ ਅਸੀਂ ਆਹ ਕਰ ਦੇਣੀ ਹੈ। ਜਦੋਂ ਕਰਨ ਤੇ ਆਉਂਦੇ ਬਸ ਕਹਿੰਦੇ ਆਹ ਨੀ ਮੰਨਦਾ ਜੀ, ਪਰਿਵਾਰ ਨੀ ਮੰਨਦਾ ਜੀ, ਕੰਮ ਬੜਾ ਜੀ, ਆਹ ਬੜਾ ਜੀ, ਕੁਝ ਨੀ ਕਰਦੇ। ਫਿਰ ਬਸ ਉੱਥੇ ਇਕੱਠੇ ਹੋ ਜਾਂਦੇ ਹਨ। ਇਸ ਤਰ੍ਹਾਂ ਮਾਰੇ ਕਹਿੰਦੇ ਗੱਲਾਂ ਵਾਲੇ ਬੜੇ ਨੇ, ਛੱਡਣ ਨੂੰ ਤਿਆਰ ਕੋਈ ਨੀ। ਉਹ ਕਹਿੰਦੇ ਹੈ ਸਭ ਕੁਝ ਤੇਰਾ, ਪਰ ਹੱਥ ਨਾ ਲਾਈ ਕਿਸੇ ਚੀਜ਼ ਨੂੰ। ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਬੰਦੇ ਦੀ। ਮੱਖੀ ਮਿੱਠਾ ਮਰਨਾ, ਜਿਵੇਂ ਗੁੜ ਦੇ ਉੱਤੇ ਮੱਖੀ ਆ ਕੇ ਬਹਿੰਦੀ, ਉਹਦੇ ਖੰਭ ਚਿੰਬੜ ਜਾਂਦੇ, ਨਾਲ ਉੱਥੇ ਮਰ ਜਾਂਦੀ ਹੈ। ਇਸ ਤਰ੍ਹਾਂ ਪਦਾਰਥ ਰੂਪੀ ਗੁੜ ਹੈ ਸੁਰਤੀ, ਮੱਖੀ ਬੈਠ ਜਾਂਦੀ ਏ ਤੇ ਆਸਾ ਤ੍ਰਿਸ਼ਨਾ ਦੇ ਖੰਭ ਚਿੰਬੜ ਜਾਂਦੇ, ਇਹਦੇ ਨਾਲ ਜ਼ਮੀਰ ਮਰ ਜਾਂਦੀ ਬੰਦੇ ਦੀ। ਜਿਨ ਤੂੰ ਰੱਖੈ ਤਿੰਨ ਨੇੜ ਨਾ ਆਵੇ, ਤਿੰਨ ਭਉ ਸਾਗਰ ਤਰਨਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਰੱਖਦੇ ਹੋ, ਤੁਸੀਂ ਜਿਹਦੇ ਤੇ ਖੁਸ਼ ਹੋ ਜਾਂਦੇ ਹੋ, ਉਹਨਾਂ ਦੇ ਨੇੜ ਮਾਇਆ ਨੇੜੇ ਨਹੀਂ ਆਉਂਦੀ। ਮੱਖੀ ਮਾਇਆ ਜਿਹੜੀ ਹੈ, ਉਹਨਾਂ ਨੇ ਵਿਕਾਰਾਂ ਦਾ ਭਉ ਸਾਗਰ ਜਿਹੜਾ ਡਰ ਰੂਪੀ ਸੰਸਾਰ ਸਮੁੰਦਰ ਨੂੰ ਤਰ ਜਾਂਦੇ। ਗੁਰੂ ਸਾਹਿਬ ਦੇ ਨਾਮ ਦੇ ਬੇੜੇ ਤੇ ਚੜ ਕੇ ਪੌੜੀ। ਅਗਮ ਅਗੋਚਰ ਤੂੰ ਧਣੀ, ਸੱਚਾ ਅਲਖ ਅਪਾਰ। ਉਸਤਤ ਦੇ ਸ਼ਬਦ ਬੋਲ ਰਹੇ ਮਹਾਰਾਜ ਸਾਹਿਬ, ਕਹਿੰਦੇ ਤੂੰ ਅਪਹੁੰਚ ਅਗੋਚਰ ਹੈ ਸੱਚੇ ਪਾਤਸ਼ਾਹ, ਤੂੰ ਸਭ ਤੋਂ ਵੱਡਾ ਧਣੀ ਸਾਹਿਬ ਹੈ ਔਰ ਅਲਖ ਬੇਅੰਤ ਹੈ। ਤੂੰ ਦਾਤਾ ਸਭ ਮੰਗਤੇ, ਇੱਕੋ ਦੇਵਨ ਹਾਰ। ਮਹਾਰਾਜ ਤੁਸੀਂ ਸਾਰਿਆਂ ਦੇ ਦਾਤੇ ਹੋ, ਸਾਰੇ ਤੁਹਾਡੇ ਮੰਗਤੇ ਤੇ ਇੱਕੋ ਹੀ ਆਪ ਜੀ ਸਾਰਿਆਂ ਨੂੰ ਦਾਤਾਂ ਵੰਡਣ ਵਾਲੇ ਹੋ। ਜਿੰਨੀ ਸੇਵਿਆ ਤਿੰਨੀ ਸੁਖ ਪਾਇਆ, ਗੁਰਮਤੀ ਵਿਚਾਰ। ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਸੇਵਾ ਕੀਤੀ ਹੈ ਉਨ੍ਹਾਂ ਨੇ ਸੁਖ ਦੀ ਪ੍ਰਾਪਤੀ ਕੀਤੀ, ਜਿਨ੍ਹਾਂ ਗੁਰਮਤ ਵਿਵੇਕ ਦੁਆਰਾ ਵਿਚਾਰ ਕੀਤੀ ਹੈ। ਇਕ ਨਾਨੋ ਤੁਦ ਏਵੈ ਭਾਵ ਦਾ, ਮਾਇਆ ਨਾਲ ਪਿਆਰ। ਇਕ ਉਹ ਨੇ ਜਿਨ੍ਹਾਂ ਨੂੰ ਮਹਾਰਾਜ ਤੁਹਾਨੂੰ ਇਸ ਤਰ੍ਹਾਂ ਚੰਗਾ ਲੱਗਦਾ, ਉਨ੍ਹਾਂ ਦਾ ਪਿਆਰ ਮਾਇਆ ਦੇ ਨਾਲ ਹੀ ਬਹੁਤਾ ਗੂੜਾ ਹੋ ਜਾਂਦਾ ਉਨ੍ਹਾਂ ਦਾ। ਗੁਰ ਕੈ ਸ਼ਬਦ ਸਲਾਹੀਐ, ਅੰਤਰ ਪ੍ਰੇਮ ਪਿਆਰ। ਪਰ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੁੰਦੀ ਹੈ, ਉਹ ਕਹਿੰਦੇ ਵੀ ਗੁਰੂ ਕੇ ਸ਼ਬਦ ਦੁਆਰਾ ਅਕਾਲ ਪੁਰਖ ਨੂੰ ਸਲਾਹੀਏ, ਉਹਦੀ ਸਲਾਹਤਾ ਕਰੀਏ ਅਤੇ ਉਨ੍ਹਾਂ ਦੇ ਅੰਦਰ ਪ੍ਰੇਮ ਪਿਆਰ ਜਿਹੜਾ ਇਹਦਾ ਆਨੰਦ ਆਉਂਦਾ ਹੈ। ਵਿਣ ਪ੍ਰੀਤੀ ਭਗਤ ਨਾ ਹੋ ਗਈ, ਵਿਣ ਸਤਿਗੁਰ ਨਾ ਲੱਗੈ ਪਿਆਰ। ਜਿਨ੍ਹਾਂ ਚ ਰੁਚੀ ਨਾ ਹੋਵੇ, ਪ੍ਰੀਤ ਨਾ ਬਣੇ ਬਾਣੀ ਦੇ ਨਾਲ, ਭਗਤੀ ਪ੍ਰਵਾਨ ਨਹੀਂ ਹੁੰਦੀ। ਔਰ ਸਤਿਗੁਰ ਦੇ ਨਾਲ, ਗੁਰੂ ਸਾਹਿਬ ਦੇ ਨਾਲ ਪਿਆਰ ਵੀ ਨਹੀਂ ਬਣਦਾ ਉਹਦੀ ਕਿਰਪਾ ਤੋਂ ਬਿਨਾਂ। ਤੂੰ ਪ੍ਰਭ ਸਭ ਤੁਧ ਸੇਵੰਦੇ, ਇੱਕ ਢਾਡੀ ਕਰੇ ਪੁਕਾਰ। ਹੇ ਪ੍ਰਭੂ ਤੁਸੀਂ ਸਾਰਿਆਂ ਤੋਂ ਵੱਡੇ ਹੋ ਤੇ ਆਪ ਜੀ ਨੂੰ ਸਾਰੇ ਸੇਵਦੇ ਹਨ, ਸਿਮਰਦੇ ਹਨ। ਇੱਕ ਤੁਹਾਡਾ ਢਾਡੀ ਮੰਗਤਾ ਗਾਉਣ ਵਾਲਾ ਤੁਹਾਡੇ ਦਰ ਤੇ ਖਲੋ ਕੇ ਪੁਕਾਰ ਕਰ ਰਿਹਾ, ਦਾਤ ਮੰਗ ਰਿਹਾ। ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੈ ਆਧਾਰ। ਮੈਨੂੰ ਆਪਣੇ ਨਾਮ ਦੀ ਦਾਤ, ਜਿਹੜੀ ਦਾਤ ਹੈ ਉਹਦਾ ਦਾਨ ਕਰੋ ਤਾਂ ਕਿ ਮੈਂ ਸੰਤੋਖੀ ਹੋ ਜਾਂ, ਮੇਰਾ ਮਨ ਰੱਜ ਜਾਏ ਔਰ ਸੱਚੇ ਨਾਮ ਦਾ, ਆਪ ਜੀ ਦੇ ਨਾਮ ਦਾ ਆਸਰਾ ਆਧਾਰ ਬਣ ਜਾਏ ਮੈਨੂੰ। ਸਲੋਕ ਮਹੱਲਾ ਪਹਿਲਾ, ਰਾਤੀ ਕਾਲ ਘਟੈ ਦਿਨ ਕਾਲ। ਮਹਾਰਾਜ ਸਮੇਂ ਦੀ ਗੱਲ ਕਰਦੇ ਹਨ, ਕਿਵੇਂ ਸਮਾਂ ਗੁਜ਼ਰਦਾ ਨਿਕਲਦਾ ਜਾ ਰਿਹਾ। ਕਹਿੰਦੇ ਰਾਤ ਨਿਕਲਦੀ ਏ ਤੇ ਰਾਤ ਬਾਰਾਂ ਘੰਟੇ ਟਾਈਮ ਘਟ ਜਾਂਦਾ ਜੀਵਨ ਵਿਚੋਂ, ਦਿਨੇ ਫਿਰ ਘਟ ਜਾਂਦਾ ਚਾਰ ਪਹਿਰ। ਇਸ ਤਰ੍ਹਾਂ ਦਿਨ ਘਟਦੇ ਜਾ ਰਹੇ ਹਨ। ਛਿਜੈ ਕਾਇਆ ਹੋਏ ਪਰਾਲ, ਹੌਲੀ ਹੌਲੀ ਕਾਇਆ ਜਿਹੜੀ ਹੈ ਜਿਹੜੀ ਬੜੀ ਸੋਹਣੀ ਸੀ ਪਹਿਲਾਂ ਹੁਣ ਤਾਕਤ ਨਹੀਂ ਰਹੀ ਹੁਣ ਪਰਾਲੀ ਹੁੰਦੀ ਜਾਂਦੀ ਤੁਰਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਪੌੜੀਆਂ ਨਹੀਂ ਚੜੀਆਂ ਜਾਂਦੀਆਂ ਵਰਤਣ ਵਰਤਿਆ ਸਰਬ ਜੰਜਾਲ ਪਰ ਇਸ ਕਾਇਆ ਦੇ ਨਾਲ ਨਾ ਸਾਰਾ ਜਿਹੜਾ ਵਰਤਾਵ ਸੀ ਨਾ ਪਰਿਵਾਰ ਰਿਸ਼ਤੇਦਾਰਾਂ ਦੇ ਵਿਚ ਜੰਜਾਲਾਂ ਦੇ ਵਿਚ ਇੰਜ ਲੱਗਾ ਹੋਇਆ ਬੁੱਧੂ ਵਾਂਗੂ ਸਿਰ ਡਾਈ ਗਿਆ ਇਹਨੂੰ ਪਤਾ ਨਹੀਂ ਲੱਗਾ ਕਰਨਾ ਕੀ ਸੀ ਦਿਨ ਰਾਤ ਅੱਜ ਫਲਾਣੇ ਦੀ ਸੱਸ ਮਰ ਗਈ ਜੀ ਫਲਾਣੇ ਦਾ ਸਹੁਰਾ ਮਰ ਗਿਆ ਬਸ ਤੂੰ ਉਹਨੂੰ ਸੱਚਖੰਡ ਛੱਡ ਕੇ ਆਉਣਾ ਆਪਣਾ ਤਾਂ ਨਿਤਨੇਮ ਨਹੀਂ ਕਰਦਾ ਸਾਰੀ ਦੁਨੀਆਂ ਦੇ ਪੰਡਾ ਚੁੱਕੀ ਫਿਰਦਾ ਸਿਰ ਤੇ ਭਾਵ ਇਹ ਨਹੀਂ ਕਹਿਣ ਤੋਂ ਵੀ ਦੁਨੀਆਂ ਨਾਲ ਵਰਤਣਾ ਨਹੀਂ ਹੈ ਪਰ ਉਨਾ ਕੁ ਦਾਇਰਾ ਰੱਖਣਾ ਜਿਹਦੇ ਵਿਚ ਆਪਣਾ ਘੱਟੋ ਘੱਟ ਨਿਤਨੇਮ ਤੇ ਹੋਈ ਜਾਏ ਪਰ ਨਹੀਂ ਕਰਦੇ ਅਸੀਂ ਬਸ ਜੋ ਆਲ ਜੰਜਾਲ ਆ ਹੁਣ ਤੇ ਥੋੜਾ ਜਿਹਾ ਘੱਟ ਗਿਆ ਬਿਮਾਰੀ ਕਰਕੇ ਪਹਿਲਾਂ ਤੇ ਵਿਆਹ ਕਿਸੇ ਦਾ ਹੁੰਦਾ ਸੀ ਤੇ ਅੱਗੇ ਤਾਂ 11 ਬੰਦੇ ਜੰਜ ਦੇ ਜਾਂਦੇ ਸੀ ਹੁਣ ਇੱਕ ਬੰਦੇ ਨੂੰ ਸੱਦੋ ਤੇ 30 ਉਹ ਨਾਲ ਗੱਡੀਆਂ ਤੇ ਲੱਦ ਕੇ ਲੈ ਆਉਂਦਾ ਆਪਣੇ ਪਤਾ ਨਹੀਂ ਕਿੱਥੋਂ ਦਿਹਾੜੀ ਤੇ ਲੈ ਕੇ ਆਉਂਦੇ ਨੇ ਉੱਥੇ ਇਕੱਠੇ ਹੋ ਜਾਂਦੇ ਗਧਿਆਂ ਨੂੰ ਪੀ ਕੇ ਫਿਰ ਚੀਕਾਂ ਮਾਰਦੇ ਉਸ ਥਾਂ ਤੇ ਇਸ ਤਰ੍ਹਾਂ ਇਹ ਜੰਜਾਲ ਦੇ ਵਿਚ ਫਸ ਕੇ ਵਰਤਾਵ ਦੇ ਵਿਚ ਏਡੀ ਸੋਹਣੀ ਜ਼ਿੰਦਗੀ ਜਿਹੜੀ ਸੀ ਇਹਨੂੰ ਖੁਆਰ ਕਰ ਲਈ ਹੈ ਮਨੁੱਖ ਨੇ ਭੁੱਲਿਆ ਚੁੱਕ ਗਿਆ ਤਪ ਤਾਲ ਕਹਿੰਦੇ ਇਸ ਤਰ੍ਹਾਂ ਜ਼ਿੰਦਗੀ ਦਾ ਜਿਹੜਾ ਤਾਲ ਸੀ ਗੁਆਚ ਗਿਆ ਬੈਲੈਂਸ ਗੁਆਚ ਗਿਆ ਚੁੱਕ ਗਿਆ ਜ਼ਿੰਦਗੀ ਦਾ ਅਸਲੀ ਮਨੋਰਥ ਇਹਨੂੰ ਭੁੱਲ ਗਿਆ ਤਪ ਖਪ ਕੇ ਤੂੰ ਚਲਾ ਗਿਆ ਅੰਧਾ ਝੱਖ ਝੱਖ ਪਿਆ ਝੇਰ ਇੱਥੇ ਅੰਨਾ ਅਗਿਆਨੀ ਝੱਖਾਂ ਮਾਰ ਮਾਰ ਕੇ ਵੈਰ ਕਰ ਕਰਕੇ ਲੜਾਈਆਂ ਕਰ ਕਰਕੇ ਇੱਕ ਦੂਜੇ ਦੇ ਨਾਲ ਝੇਰ ਝਗੜਿਆਂ ਦੇ ਵਿਚ ਹੀ ਪਿਆਰਿਆ ਪਿੱਛੇ ਰੋਵ ਹੈ ਲਿਆਵ ਹੈ ਫੇਰ ਤੇ ਫਿਰ ਜਦੋਂ ਇਥੋਂ ਤੁਰ ਗਿਆ ਮਰ ਕੇ ਫਿਰ ਜਿਨ੍ਹਾਂ ਦੇ ਨਾਲ ਵੈਰ ਕੀਤਾ ਸੀ ਉਹ ਫਿਰ ਲਿਆਵ ਹੈ ਫੇਰ ਉਹ ਫਿਰ ਵਾਪਸ ਲਿਆਉਂਦੇ ਨੇ ਕਿਉਂਕਿ ਉਹਨਾਂ ਦਾ ਲੈਣ ਦੇਣ ਤੇ ਪੂਰਾ ਕਰਨਾ ਨਾ ਹੁਣ ਇਹ ਦੋ ਤਰ੍ਹਾਂ ਕਰਕੇ ਜਨਮ ਹੁੰਦਾ ਜਾਂ ਮੋਹ ਕਰਕੇ ਜਾਂ ਵੈਰ ਕਰਕੇ ਅਸੀਂ ਕਰਦੇ ਕੀ ਆ ਅੱਧਿਆਂ ਨਾਲ ਮੋਹ ਹੈ ਅੱਧਿਆਂ ਨਾਲ ਵੈਰ ਹੈ ਫਿਰ ਉੱਥੇ ਜਾਂਦੇ ਧਰਮਰਾਜ ਕਹਿੰਦਾ ਵਗਾਓ ਚੁੱਕ ਕੇ ਇਸ ਗੰਦ ਨੂੰ ਉੱਥੇ ਆ ਇਹ ਕਿੱਥੋਂ ਲੈ ਆਏ ਤੁਸੀਂ ਇਹਦੇ ਵੈਰ ਹੀ ਬੜਾ ਕਰਦਾ ਇੱਕ ਦੂਜੇ ਨਾਲ ਤਾਂ ਇਸ ਤਰ੍ਹਾਂ ਫਿਰ ਉਹਦਾ ਜਨਮ ਹੁੰਦਾ ਪਰਤ ਕੇ ਬਿਨ ਬੂਝੇ ਕਿਛ ਸੂਝੈ ਨਾ ਹੀ ਗੁਰੂ ਦੁਆਰਾ ਬਖਸ਼ੇ ਹੋਏ ਬਾਣੀ ਦੇ ਗਿਆਨ ਤੋਂ ਬਿਨਾਂ ਕੁਝ ਸੁੱਝਦਾ ਨਹੀਂ ਗਿਆਨ ਨਹੀਂ ਆ ਸਕਦਾ ਜੀਵਨ ਦਾ ਅਸਲੀ ਮਾਰਗ ਨਹੀਂ ਪਤਾ ਲੱਗਦਾ ਮੋਇਆਂ ਰੋਹੇ ਰੋਂਦੇ ਮਰ ਜਾਹੀ ਫਿਰ ਜਿਹੜੇ ਇਥੋਂ ਮਰ ਜਾਂਦੇ ਹਨ ਉਨ੍ਹਾਂ ਨੂੰ ਰੋਂਦੇ ਉਨ੍ਹਾਂ ਦੇ ਕੰਮਾਂ ਕਰਕੇ ਵੀ ਉਹਨੇ ਵਾਹਵਾ ਸਾਨੂੰ ਗਧਾ ਲੱਭਿਆ ਸੀ ਢੋਈ ਫਿਰਦਾ ਸੀ ਸਾਨੂੰ ਉਹ ਰੋਂਦੇ ਤਾਂ ਨੇ ਵੀ ਮਰ ਗਿਆ ਹੁਣ ਅਸੀਂ ਕੀ ਕਰਾਂਗੇ ਇਸ ਤਰ੍ਹਾਂ ਉਹ ਵੀ ਰੋਂਦੇ ਰੋਂਦੇ ਮਰ ਜਾਂਦੇ ਭਾਵ ਇਸ ਤਰ੍ਹਾਂ ਦੁਨੀਆਂ ਖੁਆਰ ਹੋ ਰਹੀ ਨਾਮ ਤੋਂ ਬਿਨਾਂ ਨਾਨਕ ਖਸਮ ਹੈ ਏਵ ਹੈ ਭਾਵ ਹੈ ਪਾਤਸ਼ਾਹ ਕਹਿੰਦੇ ਹੁਣ ਖਸਮ ਨੂੰ ਇਹ ਹੀ ਪਾਉਂਦਾ ਚੰਗਾ ਲੱਗਦਾ ਜਿਵੇਂ ਦੇ ਲੋਕ ਹਨ ਉਵੇਂ ਦੇ ਫਿਰ ਉਹਦਾ ਫੈਸਲਾ ਵੀ ਆਉਂਦਾ ਸੇਈ ਮੂਏ ਜਿਨ ਚਿੱਤ ਨਾ ਆਵੇ ਮਹਾਰਾਜ ਕਹਿੰਦੇ ਉਹ ਹੀ ਅਸਲ ਵਿਚ ਮਰੇ ਨੇ ਭਾਵ ਜ਼ਮੀਰ ਦੇ ਤੌਰ ਤੇ ਆਤਮਾ ਦੇ ਤੌਰ ਤੇ ਜਿਨ੍ਹਾਂ ਨੂੰ ਨਾਮ ਚਿੱਤ ਵਿਚ ਨਹੀਂ ਆਉਂਦਾ ਮਹੱਲਾ ਪਹਿਲਾ ਮੁਆ ਪਿਆਰ ਬਰੀਤ ਮੂਈ ਮੁਆ ਵੈਰ ਵਾਦੀ ਇਹ ਸਾਰੀਆਂ ਚੀਜ਼ਾਂ ਅਖੀਰ ਨੂੰ ਖਤਮ ਹੋ ਜਾਂਦੀਆਂ ਮੋਹ ਪਿਆਰ ਕਈਆਂ ਨਾਲ ਤੇ ਕਈਆਂ ਨਾਲ ਜਿਹੜੀ ਪ੍ਰੀਤ ਲਾਈ ਉਹ ਵੀ ਟੁੱਟ ਜਾਂਦੀ ਹੈ ਫਿਰ ਕਈਆਂ ਨਾਲ ਵੈਰ ਕਰ ਕਰਕੇ ਵਿੱਚ ਹੀ ਇਹ ਤੋਂ ਮਰ ਹੀ ਜਾਂਦਾ ਵੈਰ ਨਹੀਂ ਮੁੱਕਦਾ ਫਿਰ ਵੀ ਬਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਜਿਹੜਾ ਬਨ ਸੁਵੰਨਾ ਸਰੀਰ ਸੀ ਨਾ ਕਈ ਤਰ੍ਹਾਂ ਦੇ ਨਾਲ ਉਹਦੇ ਅੰਗ ਸਨ ਕਈ ਤਰ੍ਹਾਂ ਦੇ ਸੋਹਣੇ ਉਹ ਰੂਪ ਵਿਣਸ ਗਿਆ ਬੁਢੇਪਾ ਆ ਗਿਆ ਮੌਤ ਆ ਗਈ ਦੇਹ ਦੁਖੀ ਹੋ ਕੇ ਰੁਲ ਗਈ ਹੈ ਕਿੱਥੋਂ ਆਇਆ ਕਹਿ ਗਿਆ ਕਿਹੋ ਨਾ ਸੀਓ ਕਿਹੋ ਸੀ ਇਥੋਂ ਕਹਿੰਦੇ ਫਿਰ ਪਤਾ ਨਹੀਂ ਲੱਗਦਾ ਜਦੋਂ ਮਰ ਗਿਆ ਬੰਦਾ ਕਿੱਥੋਂ ਆਇਆ ਸੀ ਤੇ ਕਿੱਥੇ ਚਲਾ ਗਿਆ ਪਹਿਲਾਂ ਕਿੱਥੇ ਸੀ ਤੇ ਹੁਣ ਕਿੱਥੇ ਹੋਵੇਗਾ ਜਾਂ ਅੱਗੇ ਕਿੱਧਰ ਨੂੰ ਜਾਏਗਾ ਕੋਈ ਸਮਝ ਨਹੀਂ ਆਉਂਦੀ ਮਨ ਮੁੱਖ ਗੱਲਾਂ ਗੋਈਆਂ ਕੀਤਾ ਚਾਓ ਰਲੀ ਮਨਮੁੱਖ ਨੇ ਆਪਣੇ ਮਨ ਵਿਚ ਵੀ ਤੇ ਮੁੱਖ ਤੋਂ ਵੀ ਕਈ ਸੰਸਾਰ ਦੀਆਂ ਗੱਲਾਂ ਕੀਤੀਆਂ ਹਨ ਕਈ ਗੱਲਾਂ ਹੋਈਆਂ ਤੇ ਬੜੇ ਚਾਅ ਮਲਾਰ ਕੀਤੇ ਸੰਸਾਰ ਵਿਚ ਇਹਨੂੰ ਸੱਚਾ ਸਮਝ ਕੇ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ ਪਾਤਸ਼ਾਹ ਗੁਰਦੇਵ ਕਹਿੰਦੇ ਹਨ ਸੱਚੇ ਨਾਮ ਤੋਂ ਬਿਨਾਂ ਜਿਹੜੀ ਪੱਤ ਸੀ, ਇੱਜ਼ਤ ਸੀ, ਉਹ ਸਿਰ ਤੋਂ ਖੁਰ ਭਾਵ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਜ਼ਤ ਸਾਰੀ ਜਾਂਦੀ ਰਹੀ। ਗੱਲ ਕੀ ਹੈ ਕਿ ਨਾਮ ਹੀ ਸਭ ਤੋਂ ਵੱਡੀ ਦਾਤ ਹੈ, ਉਹਦੇ ਨਾਲ ਹੀ ਜੀਵਨ ਨੂੰ ਸਫਲ ਕਰਨਾ ਚਾਹੀਦਾ, ਤਾਂ ਜੀਵਨ ਸਫਲ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।